ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋ ਵਿਆ ਕਰ ਆਪੀ ਨੇ ਅਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤੱਤਵ ਰਾਹੋ ਮੁਸ਼ਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੇ ਲਾਗ ਚੱਲੀ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਬੰਧਨ ਕਾਟ ਬਿਸਾਰੇ ਉਗਣ ਆਪਣਾ ਬਿਰਦ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਪ੍ਰਤਪਾਰਿਆ ਬੰਧਨ ਕਾਟ ਬਿਸਾਰੇ ਉਗਣ ਆਪਣਾ ਬਿਰਦ ਸੰਭਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਪ੍ਰਤਪਾਰਿਆ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾਂ ਭਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁੱਟੀਐ ਹਲਤ ਪਲਤ ਸੁਖ ਪਾਈਐ ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ ਛਿਜੈ ਨ ਜਾਏ ਕਿਛ ਭਉ ਨਾ ਵਿਆਪੇ ਹਰ ਧਨ ਨਿਰਮਲ ਗਾਂਠੇ ਅੰਤਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਣ ਹਾਰੇ ਪ੍ਰਾਨ ਮੀਤ ਹੀਤ ਧਨ ਵੇਰੈ ਨਾਨਕ ਸਦ ਬਲਿਹਾਰੇ ਅੰਤਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਣ ਹਾਰੇ ਪ੍ਰਾਨ ਮੀਤ ਹੀਤ ਧਨ ਵੇਰੈ ਨਾਨਕ ਸਦ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਕਿੰਨਾ ਪਿਆਰਾ ਸ਼ਬਦ ਹੈ ਗੁਰਸਿੱਖ ਗੁਰਸਿੱਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾਂਭਵਜਲ ਤੇ ਆਪਣੀ ਨਦਰ ਨਿਹਾਲ ਗੁਰਸਿੱਖ ਦੀ ਸਭ ਦੀ ਪ੍ਰਤਪਾਲਣਾ ਕਰਨ ਵਾਲੇ ਸਤਿਗੁਰੂ ਜੀ ਨੇ ਰੱਖਿਆ ਕੀਤੀ ਹੈ। ਇੱਥੇ ਸਤਿਗੁਰੂ ਜੀ ਨੇ ਗੁਰਸਿੱਖ ਸ਼ਬਦ ਵਰਤਿਆ ਹੈ, ਗੁਰਸਿੱਖ ਦੀ ਰੱਖਿਆ ਬਾਬਤ ਸ਼ਬਦ ਵਰਤਿਆ ਮਹਾਰਾਜ ਨੇ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਵੀ ਗੁਰਸਿੱਖ ਸ਼ਬਦ ਬਹੁਤ ਉੱਚਾ ਸ਼ਬਦ ਹੈ। ਸਤਿਗੁਰ ਨਾਨਕ ਦੇਓ ਆਪ ਪਾਇਆ ਗੁਰ ਅੰਗਦ ਗੁਰਸਿੱਖ ਬਾਣੇ ਆਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਿਰੰਕਾਰ, ਉਹਨਾਂ ਦੇ ਗ੍ਰਹਿ ਵਿਖੇ ਗੁਰਸਿੱਖ ਪ੍ਰਗਟ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਅਮਰਦਾਸ ਗੁਰਸਿੱਖ ਗੁਰੂ ਸਦਵਾਇਆ। ਇੱਕ ਗੁਰਸਿੱਖ ਦੀ ਏਡੀ ਵੱਡੀ ਮਹਿਮਾ ਹੋਈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਸਿੱਖ, ਉਹਨਾਂ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਿਰਾਜਮਾਨ ਹੋਏ। ਜਗਤ ਨੇ ਪਾਰ ਬ੍ਰਹਮ ਗੁਰੂ ਜਾਣ ਕੇ ਨਮਸਕਾਰ ਕੀਤੀ ਹੈ। ਰਾਮਦਾਸ ਗੁਰਸਿੱਖ ਸਤਿਗੁਰ ਪਾਇਆ, ਜਦੋਂ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ ਗੱਲ ਚੱਲੀ, ਸਾਡੇ ਮਾਤਾ ਜੀ ਕਹਿਣ ਲੱਗੇ ਬੀਬੀ ਭਾਨੀ ਵਾਸਤੇ ਰਿਸ਼ਤਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦਾ ਵਰ ਚਾਹੀਦਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦਾ ਇਹੋ ਹੀ ਆ, ਹੋਰ ਕੋਈ ਨਹੀਂ ਦੁਨੀਆ ਵਿੱਚ। ਗੁਰੂ ਮਹਾਰਾਜ ਨੂੰ ਚੰਗਾ ਲੱਗਾ, ਰਾਮਦਾਸ ਗੁਰਸਿੱਖ ਸਤਿਗੁਰ ਪਾਇਆ। ਇਸ ਤੋਂ ਅੱਗੇ ਗੁਰ ਅਰਜਨ ਗੁਰਸਿੱਖ ਪ੍ਰਗਟੀ ਆਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਅੱਗੇ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਵਿੱਚ ਪ੍ਰਚਲਿਤ ਹੋਏ। ਗੁਰਸਿੱਖ ਹਰ ਗੋਬਿੰਦ ਨ ਲੁਕੈ ਲੁਕਾਇਆ। ਗੁਰੂ ਦਾ ਸਿੱਖ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ, ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹ ਕਿਸੇ ਵੀ ਕੀਮਤ 'ਤੇ ਛੁੱਪ ਨਹੀਂ ਸਕਦਾ। ਗੁਰਸਿੱਖ ਦੀ ਬੜੀ ਵੱਡੀ ਮਹਿਮਾ ਕੀਤੀ ਹੈ ਮਹਾਰਾਜ ਨੇ ਬਾਣੀ ਵਿੱਚ। ਸੰਤ ਸ਼ਬਦ, ਭਗਤ ਸ਼ਬਦ, ਗੁਰਮੁਖ ਸ਼ਬਦ, ਸਾਧ ਸ਼ਬਦ, ਇਹ ਸਾਰੇ ਸਤਿਕਾਰਯੋਗ ਹਨ, ਬੜੇ ਉੱਚੇ ਅਲਫਾਜ਼ ਹਨ। ਪਰ ਮਾਫ ਕਰਨਾ, ਜੇ ਆਪਣੇ ਆਪ ਨੂੰ ਬੰਦਾ ਗੁਰਮੁਖ ਸਮਝ ਲਵੇ ਤਾਂ ਵੀ ਹੰਕਾਰ ਪੈਦਾ ਹੋ ਸਕਦਾ, ਆਪਣੇ ਆਪ ਨੂੰ ਸਾਧ ਸਮਝ ਲਵੇ ਤਾਂ ਵੀ ਹੰਕਾਰ ਪੈਦਾ ਹੁੰਦਾ, ਆਪਣੇ ਆਪ ਨੂੰ ਸੰਤ ਕਵਾ ਕੇ ਖੁਸ਼ ਜਦੋਂ ਹੁੰਦਾ ਉਦੋਂ ਹੰਕਾਰ ਵਿੱਚ ਵਾਧਾ ਹੁੰਦਾ, ਆਪਣੇ ਆਪ ਨੂੰ ਭਗਤ ਖਵਾ ਕੇ ਜਦੋਂ ਖੁਸ਼ ਹੁੰਦਾ ਉਦੋਂ ਵੀ ਹੰਕਾਰ ਵਿੱਚ ਵਾਧਾ ਹੁੰਦਾ। ਪਰ ਜੇ ਆਪਣੇ ਆਪ ਨੂੰ ਗੁਰਸਿੱਖ ਅਖਵਾਉਂਦਾ ਰਹੇ ਤਾਂ ਹੰਕਾਰ ਨਹੀਂ ਆਉਂਦਾ। ਗੁਰਸਿੱਖ ਸ਼ਬਦ ਇੱਕ ਐਸਾ ਸ਼ਬਦ ਹੈ, ਬਹੁਤਾਤ ਰੂਪ ਦੇ ਵਿੱਚ ਜਦੋਂ ਪਖੰਡ ਵਿੱਚ ਵਾਧਾ ਹੋਇਆ ਤਾਂ ਬਹੁਤ ਸਾਰੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਨੇ ਵੀ ਸੰਤ, ਭਗਤ, ਗੁਰਮੁਖ, ਬ੍ਰਹਮ ਗਿਆਨੀ, ਇਹ ਸ਼ਬਦ ਬੰਦਿਆਂ ਦੇ ਨਾਵਾਂ ਨਾਲ ਨਹੀਂ ਵਰਤਣੇ ਚਾਹੀਦੇ। ਐਸਾ ਅੱਜ ਕੱਲ੍ਹ ਜਗਤ ਵਿੱਚ ਬਹੁਤਾਤ ਰੂਪ ਵਿੱਚ ਪ੍ਰਚਲਿਤ ਆ। ਇਹ ਨਫ਼ਰਤ ਉਹਨਾਂ ਲੋਕਾਂ ਨੇ ਫੈਲਾਈ ਹੈ ਜਿਹੜੇ ਗੁਰਸਿੱਖ ਦੇ ਨਾਲੋਂ ਬ੍ਰਹਮ ਗਿਆਨੀ, ਸੰਤ, ਗੁਰਮੁਖ ਅਖਵਾ ਕੇ ਬਹੁਤੀ ਖੁਸ਼ੀ ਮਹਿਸੂਸ ਕਰਦੇ ਹਨ। ਪਰ ਸਾਧ ਸੰਗਤ ਜੀ, ਜੇ ਆਪਣੇ ਆਪ ਦੇ ਵਿੱਚ ਗੁਰਸਿੱਖ ਬਣਨ ਦੀ ਤਾਂਘ ਮਨ ਦੇ ਵਿੱਚ ਰੱਖੀਏ ਤਾਂ ਫਿਰ ਇਹ ਸਾਰੇ ਸ਼ਬਦ ਬੜੇ ਉੱਚੇ ਹਨ, ਆਪਣੇ ਆਪ ਹੀ ਸਤਿਗੁਰੂ ਜੀ ਵੱਲੋਂ ਮਿਲ ਜਾਂਦੇ ਨੇ। ਜਿਸ ਘਰ ਵਿੱਚ ਆਪਾਂ ਬੈਠੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਗਤ ਦੇ ਮਾਲਕ, ਉਹ ਵੀ ਕਹਿੰਦੇ ਬੇਸ਼ੱਕ ਦੁਨੀਆ ਦੇ ਲੋਕ ਮੈਨੂੰ ਗੁਰੂ ਕਹਿੰਦੇ ਨੇ, ਪਰ ਮੈਂ ਹਾਲੇ ਤੱਕ ਆਪਣੇ ਆਪ ਨੂੰ ਸਿੱਖ ਹੀ ਮੰਨਦਾ। ਹਰ ਸਿੱਖ ਹੋਂ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਣ ਤੋ ਉਚਰੋਂ। ਮੇਰੇ ਮਨ ਦੇ ਵਿੱਚ ਵੀ ਚਾਹਨਾ ਰਹਿੰਦੀ ਹੈ ਕਿ ਸਿੱਖ ਬਣ ਕਰਕੇ ਤੇਰੀ ਸਿਫਤ ਸਲਾਹ ਕਰਦਾ ਰਹਾਂ। ਅਲਫਾਜ਼ ਇਹ ਮਾੜੇ ਨਹੀਂ, ਨਫ਼ਰਤ ਕਰਨ ਵਾਲਾ ਬੰਦਾ ਕਦੀ ਕਾਮਯਾਬ ਨਹੀਂ ਹੋ ਸਕਦਾ। ਉੱਥੇ ਸੁਚੇਤ ਕੀਤਾ ਮਹਾਰਾਜ ਨੇ ਵੀ ਸੰਤ ਵੀ ਮੈਨੂੰ ਮਾੜੇ ਨਹੀਂ। ਹਰ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ ਏ ਮਨ ਤੇਰਾ ਭਾਈ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾ ਖਾਟਿ ਹਰ ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾ। ਇੱਥੇ ਗੁਰਸਿੱਖਾਂ ਵਾਸਤੇ ਸੰਤ ਸ਼ਬਦ ਸਤਿਗੁਰੂ ਜੀ ਨੇ ਵਰਤਿਆ, ਪ੍ਰਹਿਲਾਦ ਵਾਸਤੇ ਸੰਤ ਸ਼ਬਦ ਵਰਤਿਆ। ਇਸ ਕਰਕੇ ਕਿਸੇ ਗੁਰਸਿੱਖ ਨੂੰ ਜੇ ਅਸੀਂ ਸੰਤ ਕਹਿ ਦਈਏ, ਸਾਧ ਕਹਿ ਦਈਏ, ਕੋਈ ਮੇਰੇ ਹਿਸਾਬ ਨਾਲ ਨੁਕਸਾਨ ਵਾਲੀ ਬਾਤ ਨਹੀਂ, ਪਰ ਅੱਗੋਂ ਜਿਹੜਾ ਹੈ ਉਹਨੇ ਆਪਣੇ ਆਪ ਨੂੰ ਸਿੱਖ ਹੀ ਮੰਨਣਾ ਹੈ। ਜਿੰਨਾ ਚਿਰ ਤੱਕ ਸਿੱਖ ਮੰਨੇਗਾ ਉਨਾ ਚਿਰ ਤੱਕ ਤਰੱਕੀ ਹੈ। ਜਿਸ ਦਿਨ ਮੰਨਣ ਲੱਗ ਪਿਆ ਵੀ ਹਾਂ ਮੈਂ ਬ੍ਰਹਮ ਗਿਆਨੀ, ਮੈਂ ਸੰਤ, ਮੈਂ ਭਗਤ, ਮੈਂ ਮਹਾਂਪੁਰਸ਼ ਬਣ ਗਿਆ ਹਾਂ, ਉਸ ਵੇਲੇ ਤਰੱਕੀ ਰੁਕ ਜਾਂਦੀ ਹੈ। ਇਹ ਤਾਂ ਬੰਦੇ ਨੇ ਆਪ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ। ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ, ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਧੰਨ ਹਨ ਧੰਨ ਉਹਨਾਂ ਭਾ ਭਗਤ ਜਨਾਂ ਦੇ ਜਿਨ੍ਹਾਂ ਮੁਖ ਦੇ ਵਿੱਚੋਂ ਨਾਮ ਉਚਾਰਨ ਕੀਤਾ। ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ, ਜਿਨ੍ਹਾਂ ਨੇ ਨਾਮ ਨੂੰ ਕਹਿਣ ਦੇ ਨਾਲ ਨਾਲ ਸੁਣਨਾ ਵੀ ਸ਼ੁਰੂ ਕੀਤਾ ਹੈ ਉਹ ਸੰਤ ਹਨ। ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ, ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਿਨ੍ਹਾਂ ਨੇ ਗੁਣ ਧਾਰਨ ਕੀਤੇ ਉਹਨਾਂ ਨੂੰ ਸਾਧ ਆਖਿਆ ਜਾਂਦਾ। ਧੰਨ ਧੰਨ ਭਾਗ ਤਿੰਨਾਂ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤੇ ਆ, ਜਿਨ੍ਹੇ ਮਨ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ। ਪਰ ਹਜ਼ੂਰ ਅੱਗੇ ਬਚਨ ਕਰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤੇ ਆ, ਜਿਹੜਾ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਸਭ ਤੋਂ ਵੱਡੇ ਭਾਗ ਗੁਰਸਿੱਖ ਦੇ ਹਨ। ਇਹ ਸ਼ਬਦ ਸਤਿਗੁਰੂ ਜੀ ਨੇ ਇਸ ਕਰਕੇ ਵਰਤਿਆ ਕਿ ਕੋਸ਼ਿਸ਼ ਕਰਨੀ ਹੈ ਵੀ ਆਪਣੇ ਆਪ ਦੇ ਵਿੱਚ ਸੰਤ ਭਗਤ ਬ੍ਰਹਮ ਗਿਆਨੀ ਵਰਗਾ ਵਿਖਾਵਾ ਨਹੀਂ ਕਰਨਾ ਵੀ ਮੈਂ ਬ੍ਰਹਮ ਗਿਆਨੀ ਹਾਂ, ਮੈਂ ਸੰਤ ਭਗਤ ਹਾਂ। ਫਿਰ ਵੀ ਜੇ ਲੋਕ ਕਰਨੀ ਵੇਖ ਕੇ ਕਹਿਣਾ ਸ਼ੁਰੂ ਕਰ ਦੇਣ, ਆਪਣੇ ਆਪ ਨੂੰ ਇਹੋ ਸੰਬੋਧਨ ਕਰਦਾ ਰਹੇ ਮਨਾ, ਤੂੰ ਸਿੱਖ ਆ ਮਹਾਰਾਜ ਦਾ, ਗੁਰਸਿੱਖ, ਆਪਣੇ ਆਪ ਨੂੰ ਗੁਰਸਿੱਖ ਸਮਝੇ। ਗੁਰਸਿੱਖ ਰਾਖੇ ਗੁਰ ਗੋਪਾਲ, ਜਿਹੜੇ ਗੁਰੂ ਜੀ ਸਭ ਦੀ ਪਾਲਣਾ ਕਰਨ ਵਾਲੇ ਹਨ ਉਹਨਾਂ ਨੇ ਗੁਰਸਿੱਖ ਦੀ ਰੱਖਿਆ ਕੀਤੀ। ਕਾਢ ਲੀਏ ਮਹਾਂਭਵਜਲ ਤੇ ਆਪਣੀ ਨਜ਼ਰ ਨਿਹਾਲ ਰਹਾਓ। ਜਿਹੜਾ ਬੜਾ ਭਾਰੀ ਭਵਜਲ ਸੰਸਾਰ ਹੈ, ਜਿਹਦੇ ਵਿੱਚ ਭਾਵ ਭਾਵ ਜਨਮ ਤੇ ਮਰਨ ਦਾ ਜਲ ਭਰਿਆ ਹੋਇਆ, ਉਹਦੇ ਵਿੱਚੋਂ ਕੱਢ ਲਿਆ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ। ਆਸਾ ਮਹੱਲਾ ਪੰਜਵਾਂ, ਬੰਧਨ ਕਾਟ ਬਸਾਰੇ ਔਗਣ, ਆਪਣਾ ਬਿਰਦ ਸੰਭਾਰਿਆ। ਸਤਿਗੁਰੂ ਪਾਤਸ਼ਾਹ ਜੀ ਨੇ ਬੰਧਨ ਕੱਟ ਕੇ ਉਹਦੇ ਔਗਣਾਂ ਦਾ ਖਿਆਲ ਨਹੀਂ ਕੀਤਾ, ਆਪਣੇ ਬਿਰਧ ਦੀ ਲਾਜ ਰੱਖੀ ਹੈ। ਮਹਾਰਾਜ ਦਾ ਬਿਰਧ ਹੈ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ। ਗੁਰਸਿੱਖ ਦੇ ਅੰਦਰ ਕਿੰਨੀ ਨਿਮਰਤਾ ਹੁੰਦੀ ਹੈ, ਭਾਈ ਗੁਰਦਾਸ ਦੇ ਕਵਿਤ ਪੜ੍ਹੀਏ ਤੇ ਪਤਾ ਲੱਗਦਾ। ਕਹਿੰਦੇ ਪਤਤ ਪਾਵਨ ਸੁਣ ਹੋਤ ਹੋ ਭਗਤ ਵਛਲ, ਸੁਣ ਹੋਤ ਹੋ ਉਦਾਸ ਰਿਦੇ, ਪਤਤ ਪਾਵਨ ਸੁਣ ਆਸਾ ਔਰ ਧਾਰ ਹੋ। ਜਦੋਂ ਮੈਂ ਵੇਖਿਆ ਵੀ ਸੁਣਿਆ ਜਾਂ ਮਹਾਰਾਜ ਦਾ ਬਿਰਧ ਜਿਹੜਾ ਭਗਤ ਵਛਲ ਹੈ, ਮੈਂ ਮਨ 'ਚ ਉਦਾਸ ਹੋ ਗਿਆ। ਕਿਉਂਕਿ ਜਿਹੜਾ ਭਗਤ ਹੁੰਦਾ ਉਹਦੇ ਕੋਲ ਨਹੀਂ ਵੀ ਕੋਈ ਚੀਜ਼ ਤਾਂ ਵੀ ਉਹ ਵੰਡ ਦਿੰਦਾ ਆ। ਭਗਤ ਦੇ ਲੱਛਣ ਰਾਗੀ ਸਿੰਘ ਦੱਸ ਰਹੇ ਸਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਏਡੀ ਉੱਚੀ ਪਦਵੀ ਪ੍ਰਾਪਤ ਕਰਕੇ ਵੀ ਕਹਿੰਦੇ ਮਹਾਰਾਜ ਜੇ ਤੂੰ ਮੈਨੂੰ ਆਪਣੇ ਨਾਲੋਂ ਦੂਰ ਨਾ ਕੀਤਾ ਫਿਰ ਮੈਂ ਦੂਰ ਨਹੀਂ ਹੋ ਸਕਦਾ, ਮੈਂ ਆਪਣੇ ਆਪ ਤੇਰੇ ਨਾਲ ਜੁੜ ਨਹੀਂ ਸਕਦਾ, ਮੇਰੇ ਵਿੱਚ ਸ਼ਕਤੀ ਨਹੀਂ ਗੀ। ਜਿਵੇਂ ਇੱਕ ਛੋਟਾ ਬੱਚਾ ਮਾਂ ਦੇ ਗਲ ਨਾਲ ਆਪ ਨਹੀਂ ਲੱਗ ਸਕਦਾ, ਉਹ ਰੋ ਸਕਦਾ ਵੱਧ ਤੋਂ ਵੱਧ, ਮਾਂ ਚੁੱਕ ਕੇ ਉਹਨੂੰ ਗਲ ਦੇ ਨਾਲ ਲਾ ਲੈਂਦੀ, ਘੁੱਟ ਕੇ ਜੱਫੀਆਂ ਪਾ ਲੈਂਦੀ ਹੈ। ਦੂਜਾ ਪਾਠ ਇਹ ਵੀ ਕਰਦੇ ਨੇ, ਮਾਧਵੇ ਤੁਮ ਨ ਤੋਰੋ ਤੋ ਹਮ ਨਹੀਂ ਤੋਰੇ। ਅਰਥਾਂ ਦੇ ਮੁਤਾਬਕ, ਅਵਸਥਾ ਦੇ ਮੁਤਾਬਕ ਦੋਵੇਂ ਪਾਠ ਠੀਕ ਹਨ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਪਾਠ ਸੰਗਤਾਂ ਜੋ ਤੁਮ ਨਾ ਤੋਰੋ ਜਾਂ ਰਾਗੀ ਸਿੰਘਾਂ ਨੇ ਪਾਠ ਕੀਤਾ, ਆਪਾਂ ਗਲਤ ਕਿਉਂ ਕਹੀਏ, ਇਹਦੇ ਵੀ ਅਰਥ ਬਣ ਜਾਂਦੇ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ। ਇੱਕ ਜਗ੍ਹਾ ਤੇ ਭਗਤ ਰਵਿਦਾਸ ਜੀ ਨੇ ਆਖਿਆ, ਜੇ ਤੁਮ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਓ। ਮਹਾਰਾਜ ਜੀ ਤੁਸੀਂ ਕਹਿੰਦੇ ਜੇ ਮੁਕਤ ਹੋਵੋ, ਜੇ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰੋਗੇ, ਗਲ ਦੇ ਨਾਲ ਲਾਓਗੇ, ਫਿਰ ਮੁਕਤੀ ਦੱਸੋ ਕਿਹੜੀ ਜਗ੍ਹਾ ਤੇ। ਇਹ ਤਰਲਾ ਹੈ ਮਹਾਰਾਜ, ਤੂੰ ਨਾ ਤੋੜੀ ਆਪਣੇ ਨਾਲ ਫਿਰ ਨਹੀਂ ਮੈਂ ਤੇਰੇ ਨਾਲੋਂ ਟੁੱਟ ਸਕਦਾ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ, ਲੱਗਾ ਪੁਰਬ ਅਭੀਚ ਦਾ। ਸੋ ਇਸ ਤਰੀਕੇ ਨਾਲ ਬਹੁਤ ਭਾਰੀ ਇਕੱਠ ਹੋਇਆ ਪਿਆ ਸੀ, ਤੇ ਉਸ ਵੇਲੇ ਕੱਢ ਕਸੀਰਾ ਸੌਂਪਿਆ, ਰਵਿਦਾਸੇ ਗੰਗਾ ਦੀ ਭੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਬੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਭਾਈ ਗੁਰਦਾਸ ਜੀ ਨੇ ਭਾਈ ਰਵਿਦਾਸ ਜੀ ਦੀ, ਭਗਤ ਰਵਿਦਾਸ ਜੀ ਦੀ ਮਹਿਮਾ ਕੀਤੀ ਹੈ ਬਾਣੀ ਵਿੱਚ। ਭਗਤਾਂ ਦਾ ਜੀਵਨ ਹੈ, ਮਹਾਰਾਜ ਜੀ ਭਗਤ ਵਛਲ ਸੁਣ ਹੋਤ ਹਾਂ ਉਦਾਸ ਹਿਰਦੇ। ਜਦੋਂ ਮੈਨੂੰ ਪਤਾ ਲੱਗਾ ਤੂੰ ਭਗਤ ਵਛਲ ਆ, ਮੈਂ ਉਦਾਸ ਹੋ ਗਿਆ। ਪਰ ਤੇਰਾ ਬਿਰਧ ਸੁਣਿਆ ਵੀ ਤੂੰ ਪਤਤ ਪਾਵਨ ਵੀ ਹੈ, ਪਤਤ ਪਾਵਨ ਸੁਣ ਆਸਾ ਔਰ ਧਾਰ ਹਾਂ। ਮੈਨੂੰ ਆਸ ਲੱਗ ਗਈ ਵੀ ਮੇਰਾ ਪਾਰ ਉਤਾਰਾ ਜ਼ਰੂਰ ਕਰੇਗਾ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨ ਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰ। ਇਸ ਤੋਂ ਅੱਗੇ ਬਚਨ ਕਰਦੇ ਨੇ ਭਾਈ ਗੁਰਦਾਸ, ਅੰਤਰ ਜਾਮੀ ਸੁਣ ਕੰਪਤ ਹੋ ਅੰਤਰ ਗਤ, ਜੋ ਮੈਂ ਕਰਮ ਕੀਤੇ ਨੇ, ਜੋ ਮੈਂ ਗਲਤ ਕੰਮ ਕੀਤੇ ਨੇ, ਮੇਰੇ ਸਤਿਗੁਰੂ ਨੂੰ ਸਾਰਾ ਹੀ ਪਤਾ ਲੱਗ ਗਿਆ। ਇੰਨੀ ਗੱਲ ਸੁਣਦਿਆਂ ਹੀ ਮੈਂ ਕੰਬ ਗਿਆ, ਪਰ ਜਦੋਂ ਇਸ ਬਿਰਧ ਦਾ ਪਤਾ ਲੱਗਾ ਵੀ ਦੀਨ ਕਹਿ ਦਿਆਲ ਹੈ, ਉਹ ਦੀਨਾਂ ਉੱਪਰ ਦਇਆ ਕਰਦਾ। ਦੀਨ ਕਿਹਨੂੰ ਕਹਿੰਦੇ ਨੇ? ਇੱਛਾ ਵੀ ਹੋਵੇ ਤੇ ਡਰ ਵੀ ਹੋਵੇ। ਮਨ ਵਿੱਚ ਇੱਛਾ ਵੀ ਮਹਾਰਾਜ ਆਪਣੇ ਚਰਨਾਂ ਨਾਲ ਲਾ ਲੈਣ, ਤੇ ਆਪਣੇ ਪਾਪਾਂ ਵੱਲੇ ਵੇਖ ਕਰਕੇ ਡਰ ਵੀ ਲੱਗੇ। ਹੁਣ ਆਪਾਂ ਬਾਣੀ ਦੇ ਵਿੱਚ ਇਹ ਕਹਿੰਦੇ ਹਾਂ ਵੀ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਬਿਨਾਂ ਬੋਲਿਆਂ ਹੀ ਸਤਿਗੁਰੂ ਸਭ ਕੁਛ ਜਾਣਦੇ ਨੇ, ਅਰਦਾਸ ਕਿੰਨਾ ਅੱਗੇ ਕਰਨੀ ਹੈ। ਪਰ ਸਾਧ ਸੰਗਤ ਜੀ, ਸਾਨੂੰ ਅਰਦਾਸ ਪਤਾ ਕਿਉਂ ਕਰਨੀ ਪੈਂਦੀ ਹੈ? ਇਹ ਬੜੇ ਉੱਚੇ ਜੀਵਨ ਵਾਲੇ ਗੁਰਸਿੱਖ ਦੀ ਅਵਸਥਾ ਹੈ ਵੀ ਬਿਨਾਂ ਬੋਲਿਆਂ ਸਭ ਕੁਛ ਜਾਣਦਾ। ਅਸੀਂ ਜਦੋਂ ਸਤਿਗੁਰੂ ਅੱਗੇ ਖਲੋਂਦੇ ਹਾਂ, ਜੋ ਪੰਜਾਂ ਪਿਆਰਿਆਂ ਰਹਿਤ ਦੱਸੀ ਹੁੰਦੀ ਉਹਦੇ 'ਚ ਨਹੀਂ ਰਿਹਾ ਜਾਂਦਾ, ਨਿਤਨੇਮ 'ਚ ਪਰਪੱਕ ਨਹੀਂ ਰਿਹਾ ਜਾਂਦਾ, ਧਿਆਨ ਨਾਲ ਬਾਣੀ ਨਹੀਂ ਪੜ੍ਹੀ ਜਾਂਦੀ, ਆਪਣੇ ਔਗਣਾ ਕਰਕੇ ਡਰ ਲੱਗ ਜਾਂਦਾ ਆ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਪੈਂਦੀਆਂ, ਸਤਿਗੁਰੂ ਆਹ ਦੇ ਦਿਓ, ਆਹ ਦੇ ਦਿਓ, ਕਿਉਂਕਿ ਅਸੀਂ ਇਹਨਾਂ ਚੀਜ਼ਾਂ 'ਤੇ ਯੋਗ ਨਹੀਂ, ਪਰ ਫਿਰ ਵੀ ਸਾਡੇ 'ਤੇ ਕਿਰਪਾ ਕਰੋ। ਸੋ ਗੁਰੂ ਪਿਆਰਿਓ, ਭਾਈ ਗੁਰਦਾਸ ਜੀ ਬਚਨ ਕਰਦੇ ਹਨ, ਦੀਨ ਕਹਿ ਦਿਆਲ ਸੁਣ ਭੈ ਪ੍ਰਮਟਾਰ, ਜਲਦਰ ਸੰਗਮ ਕੇ ਅਫਲ ਸਿੰਬਲ ਦਰਖਤ, ਚੰਦਨ ਸੰਬੰਧ ਸੰਬੰਧ ਮਲਗਾਰ ਹੋ। ਵੀ ਜਿਹੜਾ ਸਿੰਬਲ ਦਾ ਦਰਖਤ ਆ, ਜਿੰਨੀ ਮਰਜ਼ੀ ਵਰਖਾ ਹੋਈ ਜਾਵੇ, ਉਹਦੇ ਫਲ ਵੀ ਫਿੱਕੇ ਹੁੰਦੇ ਨੇ, ਉਹਦੇ ਫੁੱਲ ਵੀ ਬਕ ਬਕੇ ਰਹਿੰਦੇ ਨੇ। ਜਿੰਨਾ ਮਰਜ਼ੀ ਕਥਾ ਕੀਰਤਨ ਦਾ ਪ੍ਰਵਾਹ ਚੱਲੇ, ਮੇਰੀ ਹਾਲਤ ਸਿੰਬਲ ਦੇ ਦਰਖਤ ਵਰਗੀ ਹੈ। ਪਰ ਸਿੰਬਲ ਦੇ ਦਰਖਤ ਨੂੰ ਚੰਦਨ ਦਾ ਜਿਹੜਾ ਨਿੱਕਾ ਜਿਹਾ ਪੌਦਾ ਆ, ਉਹ ਵੀ ਸੁਗੰਧਿਤ ਕਰ ਦਿੰਦਾ ਆ। ਇਸ ਆਸ ਨਾਲ ਮੈਂ ਸੰਗਤ ਵਿੱਚ ਬਹਿਨਾ, ਮੇਰਾ ਸਤਿਗੁਰੂ ਬਾਵਨ ਚੰਦਨ ਹੈ। ਸਤਿਗੁਰ ਬਾਵਨ ਚੰਦਨੋ ਸਿੰਬਲ ਸਫਲ ਕਰੇ ਸੰਗ ਲੀਣ, ਇਹ ਵੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਭਗਤੀ ਹੈ। ਭਾਈ ਸਾਹਿਬ ਜੀ ਕਹਿੰਦੇ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ, ਆਪਣੀ ਕਰਨੀ ਕਰਕੇ ਤੇ ਮੈਂ ਨਰਕਾਂ ਵਿੱਚ ਰਹਿਣ ਦੇ ਯੋਗ ਵੀ ਨਹੀਂ। ਨਰਕਾਂ ਨੇ ਵੀ ਮੈਨੂੰ ਵੇਖ ਕਰਕੇ ਸੰਕੋਚ ਕਰਨਾ ਵੀ ਇਹ ਬੰਦਾ ਸਾਡੇ ਵਿੱਚ ਆ ਗਿਆ, ਸਾਨੂੰ ਪਲੀਤ ਕਰਕੇ ਰੱਖ ਦੇਵੇਗਾ। ਪਰ ਤੁਮਰੇ ਬਿਰਧ ਕਰ ਆਸਰੋ ਸੰਭਾਰ, ਤੁਹਾਡੇ ਬਿਰਧ ਦਾ ਆਸਰਾ ਆ। ਸੱਚਮੁੱਚ ਸਤਿਗੁਰੂ ਜੀ ਦਾ ਬਿਰਧ ਬੜਾ ਤਗੜਾ ਆ। ਬੰਧਨ ਕਾਟ ਬਸਾਰੇ ਯੋਗਨ ਆਪਣਾ ਬਿਰਧ ਸੰਭਾਰਿਆ, ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉਂ ਪ੍ਰਤਪਾਰਿਆ। ਜਿਵੇਂ ਬਾਲਕ ਪ੍ਰਤਪਾਲਣਾ ਕਰਦਾ, ਇਸ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਾਲਣਾ ਕੀਤੀ ਹੈ। ਜਿਸ ਵੇਲੇ ਗੁਰਸਿੱਖ ਬਣ ਜਾਈਏ, ਗੁਰਸਿੱਖ ਆਪਣੇ ਆਪ ਨੂੰ ਖਵਾਈਏ, ਮੁਆਫ਼ ਕਰਨਾ, ਇਹਦੇ ਵਿੱਚ ਹੰਕਾਰ ਨਹੀਂ ਪੈਦਾ ਹੁੰਦਾ ਜੇ ਗੁਰਸਿੱਖ ਖਵਾ ਦਈਏ, ਭਾਵ ਗੁਰੂ ਦੀ ਸਿੱਖਿਆ ਲੈਣ ਵਾਲਾ। ਗੁਰੂ ਦੀ ਸਿੱਖਿਆ ਲੈਣ ਵਾਲਾ ਜਿਸ ਵੇਲੇ ਬਣਿਆ ਰਿਹਾ, ਫਿਰ ਸਤਿਗੁਰੂ ਜੀ ਪ੍ਰਤਪਾਲਣਾ ਕਰਦੇ ਹਨ, ਕਿਉਂਕਿ ਸਤਿਗੁਰੂ ਜੀ ਜਿਹੜੇ ਹਨ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ, ਅਰਥ ਹਨ ਮੇਰੇ ਸਤਿਗੁਰੂ ਜੀ ਜਿਹੜੇ ਨੇ, ਮੇਰੇ ਸਤਿਗੁਰੂ ਹੀ ਬ੍ਰਹਮਾ ਹਨ, ਮੇਰੇ ਸਤਿਗੁਰੂ ਜੀ ਵਿਸ਼ਨੂੰ ਹਨ, ਮੇਰੇ ਸਤਿਗੁਰੂ ਜੀ ਸ਼ਿਵ ਜੀ ਹਨ, ਮੇਰੇ ਸਤਿਗੁਰੂ ਜੀ ਹੀ ਪਾਰਬਤੀ ਮਾਈ ਹਨ। ਭਾਵ ਜਿਸ ਤਰ੍ਹਾਂ ਬ੍ਰਹਮਾ ਦਾ ਕੰਮ ਆ ਜੀਵਾਂ ਦੀ ਪਦੈਸ਼ ਕਰਨੀ, ਵਿਸ਼ਨੂੰ ਦਾ ਕੰਮ ਆ ਰਿਜਕ ਦੇਣਾ, ਇਸੇ ਤਰ੍ਹਾਂ ਸ਼ਿਵ ਜੀ ਦਾ ਕੰਮ ਆ ਮਾਰਨਾ, ਅਤੇ ਜਿਹੜੀ ਪਾਰਬਤੀ ਹੈ ਉਹਦਾ ਕੰਮ ਆ ਸਾਧ ਸੰਗਤ ਜੀ ਵਿਦਿਆ ਆਦਿਕ ਦਾ ਵਾਧਾ ਕਰਨਾ। ਮੇਰੇ ਸਤਿਗੁਰੂ ਜੀ ਮੇਰੇ 'ਤੇ ਕਿਰਪਾ ਕਰਕੇ ਬ੍ਰਹਮਾ ਵਾਂਗੂ ਮੇਰੇ ਅੰਦਰ ਸ਼ੁੱਭ ਗੁਣ ਪੈਦਾ ਕਰਨ ਵਾਲੇ ਹਨ, ਵਿਸ਼ਨੂੰ ਵਾਂਗੂ ਸੱਚੇ ਪਾਤਸ਼ਾਹ ਨਾਮ ਧਨ ਦੇ ਕੇ, ਨਾਮ ਦੀ ਦਾਤ ਦੇ ਕੇ ਪ੍ਰਤਪਾਲਣਾ ਕਰਦੇ ਹਨ, ਸ਼ਿਵਜੀ ਰੂਪ ਹੋ ਕਰਕੇ ਮੇਰੇ ਵਿੱਚ ਔਗਣ ਖਤਮ ਕਰਦੇ ਹਨ, ਪਾਰਬਤੀ ਰੂਪ ਹੋ ਕਰਕੇ ਬ੍ਰਹਮ ਵਿੱਦਿਆ ਦੀ ਦਾਤ ਮੈਨੂੰ ਕਿਰਪਾ ਕਰਕੇ ਦਿੰਦੇ ਹਨ। ਹੋਏ ਕਿਰਪਾਲ ਮਾਤ ਪਿਤ ਨਿਆਈ ਬਾਲਕ ਜਿਉਂ ਪ੍ਰਤਪਾਰਿਆ, ਜਿਵੇਂ ਬਾਲਕ ਦੀ ਪ੍ਰਤਪਾਲਣਾ ਮਾਂ ਪਿਓ ਕਰਦੇ ਨੇ, ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਮੇਰੀ ਪ੍ਰਤਪਾਲਣਾ ਕਰਦੇ ਹਨ। ਇਹ ਗੁਰਸਿੱਖ ਦੀ ਰੱਖਿਆ ਹੈ। ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂ ਭਵਜਲ ਤੇ ਆਪਣੀ ਨਦਰ ਨਿਹਾਲ। ਗੁਰਸਿੱਖ ਦੀ ਰੱਖਿਆ ਕੀਤੀ ਮਹਾਰਾਜ ਨੇ, ਭੈ ਦਾ ਸੰਸਾਰ ਸਮੁੰਦਰ ਚੋਂ ਕੱਢ ਲਿਆ, ਸਤਿਗੁਰੂ ਜੀ ਨੇ ਆਪਣੀ ਨਦਰ ਦੇ ਨਾਲ ਨਿਹਾਲ ਕਰ ਦਿੱਤਾ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਬਚਨ ਕਰਦੇ ਹਨ, ਚਸ਼ਮਿਆਂ ਪੇਸ਼ੇ ਨਾ ਮਿਹਰਬਾਂ ਗੁਜਸ਼ਤ, ਜਾਂ ਨਾ ਗੁਜਸ਼ਤ ਤਜ ਰਹੇ ਦੀਦੇ ਜਾਂ ਗੁਜਸ਼ਤ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਭਾਈ ਨੰਦ ਲਾਲ ਤੇ ਪ੍ਰਸੰਨ ਹੋਏ। ਭਾਈ ਨੰਦ ਲਾਲ ਜੀ, ਦੱਸੋ ਕਿਹੜੀ ਚੀਜ਼ ਦੀ ਲੋੜ ਹੈ, ਅੱਜ ਮਨ ਬੜਾ ਪ੍ਰਸੰਨ, ਜੀ ਕਰਦਾ ਕੁਝ ਨਾ ਕੁਝ ਦਈਏ। ਭਾਈ ਨੰਦ ਲਾਲ ਕਹਿਣ ਲੱਗੇ, ਮਹਾਰਾਜ ਜੀ ਕਿਰਪਾ ਕਰਕੇ ਨਦਰ ਕਰ ਦਿਓ, ਨਦਰ ਕਰ ਦਿਓ। ਇੰਨੀ ਗੱਲ ਕਹੀ ਕਲਗੀਧਰ ਜੀ ਚੁੱਪ ਕਰ ਗਏ। ਇੱਕ ਦਿਨ ਭਾਈ ਨੰਦ ਲਾਲ ਜੀ ਬੈਠੇ ਸਨ ਕਲਗੀਆਂ ਵਾਲੇ ਕੋਲ ਦੀ ਲੰਘੇ, ਤ੍ਰਿਸ਼ੀ ਨਿਗਾਹ ਨਾਲ ਤੱਕਿਆ, ਕੀ ਪ੍ਰਭਾਵ ਪਿਆ? ਭਾਈ ਨੰਦ ਲਾਲ ਜੀ ਦੱਸਦੇ ਹਨ, ਚਸ਼ਮਿਆਂ ਪੇਸ਼ੇ ਨਾ ਮਿਹਰਬਾਂ ਗੁਜਸ਼ਤ, ਜਿਨ੍ਹਾਂ ਦੇ ਮਨ ਵਿੱਚ ਭੂਰਾ ਵੀ ਮੋਹ ਨਹੀਂ, ਉਹ ਮੇਰੇ ਸਤਿਗੁਰੂ ਜੀ ਜਦੋਂ ਅੱਖਾਂ ਦੇ ਸਾਹਮਣੇ ਦੀ ਲੰਘੇ, ਕਹਿੰਦੇ ਜਾਨਾ ਗੁਜਸ਼ਤ ਤਜ ਰਹੇ, ਪਿਆਰੇ ਜੀ ਛੱਡ ਕੇ ਮੈਨੂੰ ਅੱਗੇ ਤਾਂ ਚਲੇ ਗਏ, ਦੀਦੇ ਜਾਂ ਗੁਜਸ਼ਤ, ਅੱਖਾਂ ਦੀ ਰਾਹੀਂ ਮੇਰੀ ਜਾਨ ਹੀ ਖਿੱਚ ਕੇ ਲੈ ਗਏ। ਇੰਨਾ ਪ੍ਰਭਾਵ ਆ ਮਹਾਰਾਜ ਦੀ ਨਿਗਾਹ ਵਿੱਚ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸ ਹੈ। ਸਤਿਗੁਰੂ ਜੀ ਜਦੋਂ ਨਿਗਾਹ ਕਰਦੇ ਨੇ, ਉਸ ਵੇਲੇ ਆਪਣੇ ਵੱਲ ਖਿੱਚ ਲੈਂਦੇ ਨੇ। ਨੈਣਾ ਅੱਗੋਂ ਲੰਘ ਗਿਆ ਅੱਜ ਇਸ ਕਮਲੀ ਦਾ ਮਾਹੀ ਨੀ, ਕੀ ਨੰਗਿਆ ਉਹ ਨੈਣਾ ਰਸਤੇ ਮਗਰੇ ਜਿੰਦ ਸਦਾਈ ਨੀ। ਭਾਈ ਨੰਦ ਲਾਲ ਜੀ ਨੂੰ ਵਿਰਾਗ ਲੱਗ ਗਿਆ। ਭਾਈ ਨੰਦ ਲਾਲ ਜੀ ਪਿਆਰ ਵਿੱਚ ਕਦੀ ਹੋਕੇ ਵੀ ਭਰਦੇ ਨੇ। ਹੁਣ ਭਾਈ ਨੰਦ ਲਾਲ ਦੀ ਅਵਸਥਾ ਨੂੰ ਕਲਗੀਧਰ ਸੱਚੇ ਪਾਤਸ਼ਾਹ ਜਾਣਦੇ ਨੇ। ਤਾਂ ਕਲਗੀਧਰ ਮਹਾਰਾਜ ਜੀ ਨੇ ਇੱਕ ਦਿਨ ਫਿਰ ਪੁੱਛਿਆ, ਸੰਗਤ ਵਿੱਚ ਉਪਦੇਸ਼ ਜੂ ਦੇਣਾ ਸੀ, ਨੰਦ ਲਾਲ ਆਕਾਸ਼ ਦਾ ਰੰਗ ਨੀਲਾ ਕਿਉਂ ਹੈ, ਕਾਲਾ ਕਿਉਂ ਹੈ, ਆਕਾਸ਼ ਦੇ ਵਿੱਚ ਆ ਤਾਰੇ ਕਿਉਂ ਚਮਕਦੇ ਨੇ। ਕਈ ਸੋਚਣ ਲੱਗੇ ਵੀ ਭਾਈ ਨੰਦ ਲਾਲ ਨੇ ਕਿਹੜਾ ਵੀ ਇਹਨਾਂ ਤਾਰਿਆਂ ਦੀ ਖੋਜ ਕੀਤੀ ਹੈ, ਇਹਨਾਂ ਨੂੰ ਕਿਹੜਾ ਇਹਨਾਂ ਚੀਜ਼ਾਂ ਦਾ ਗਿਆਨ ਆ, ਨਾ ਇਹ ਜੋਤਸ਼ੀ ਹਨ ਜੋ ਗ੍ਰਹਿ ਨਛੱਤਰਾਂ ਬਾਬਤ ਜਾਣਦੇ ਨੇ। ਪਰ ਭਾਈ ਨੰਦ ਲਾਲ ਨੇ ਉਸ ਵੇਲੇ ਫਿਰ ਆਪਣੀ ਲਿਖੀ ਹੋਈ ਗਜ਼ਲ ਜਿਹੜੀ ਆ ਉਹ ਸੁਣਾਈ। ਕਹਿੰਦੇ ਜਿਸ ਵੇਲੇ ਕਲਗੀ ਵਾਲਿਆ ਤੂੰ ਕੋਲ ਦੀ ਲੰਘਿਆ, ਤੇ ਤੇਰੇ ਦਰਸ਼ਨਾਂ ਵੱਲ ਮੈਂ ਵੇਧਾ ਰਿਹਾ, ਤੇ ਜਿਸ ਵੇਲੇ ਅੱਖਾਂ ਤੋਂ ਓਹਲੇ ਹੋਇਓ, ਤੇ ਤਿਸ ਵੇਲੇ ਹੌਕਾ ਨਿਕਲਿਆ, ਉਸ ਹੌਕੇ ਨੇ ਆਕਾਸ਼ ਨੂੰ ਨੀਲਿਆਂ ਤੇ ਕਾਲਿਆਂ ਕਰ ਦਿੱਤਾ। ਰੰਗਸ਼ ਕਬੂਦ ਕਰ ਦੋ ਦਿਲਸ਼ ਪੁਰ ਸਰਾਰ ਸਾਖਤ, ਰੰਗਸ਼ ਕਬੂਦ ਕਰ ਦੋ ਦਾ ਕਬੂਦ ਦਾ ਮਤਲਬ ਵੀ ਨੀਲਾ ਕਾਲਾ ਕਰ ਦਿੱਤਾ। ਦਿਲਸ਼ ਪੁਰ ਸ਼ਰਾਰ ਸਾਖਤ, ਦਿਲ ਜਿਹੜਾ ਹੈ ਆਕਾਸ਼ ਦਾ, ਸ਼ਰਾਰ ਭਾਵ ਚੰਗਿਆੜਿਆਂ ਨਾਲ ਭਰ ਦਿੱਤਾ। ਰੰਗਸ਼ ਕਬੂਦ ਕਰ ਦੋ ਦਿਲਸ਼ ਪੁਰਸ਼ ਰਾਖ ਸਖਤ, ਬਸ ਕੇ ਦੂਦੇ ਆਹੇ ਮਨ ਅੱਜ ਆਸਮਾਂ ਗੁਜਸਤ, ਅੰਦਰੋਂ ਨਿਕਲੀ ਹੋਈ ਆਟ ਜਿਹੜੀ ਆਕਾਸ਼ ਤੱਕ ਫੈਲ ਗਈ। ਨੀਲਾ ਕਾਲਾ ਰੰਗ ਹੋ ਗਿਆ ਨਾਲ ਅੰਗਾਰਾਂ ਭਰਿਆ ਏ, ਦਰਦ ਮੰਦਾਂ ਦੀ ਆ ਜਿਸ ਦਮ ਤੋਂ ਵਿੱਚ ਕਾਸੇ ਛਾਈ। ਪਰ ਸਾਧ ਸੰਗਤ ਜੀ, ਇਹ ਨਦਰ ਜਿਸ ਵੇਲੇ ਹੋ ਜਾਂਦੀ ਹੈ, ਬੰਦਾ ਮਾਫ ਕਰੋ ਸਾਧ ਸੰਗਤ ਜੀ, ਹੱਥਾਂ ਤੋਂ ਬਿਨਾਂ ਤੇ ਪੈਰਾਂ ਤੋਂ ਬਿਨਾਂ ਹੋ ਜਾਂਦਾ, ਗੂੰਗਾ ਹੋ ਜਾਂਦਾ, ਭਾਵ ਕਿਸੇ ਦੀ ਨਿੰਦਿਆ ਨਹੀਂ ਕਰ ਸਕਦਾ, ਨਿੰਦਿਆ ਵੱਲੋਂ ਗੂੰਗਾ ਹੋ ਜਾਂਦਾ, ਕਸੰਗਤ ਵਿੱਚ ਨਹੀਂ ਜਾ ਸਕਦਾ, ਗੁਰੂ ਦਾ ਦਰ ਛੱਡ ਕੇ ਕਿਸੇ ਆਸੂ ਤੋਸ਼ ਪਨਿਹਾਰੇ ਵਾਲੇ ਸੌਦੇ ਸਾਧ ਦੇ ਕੋਲ ਜਾ ਹੀ ਨਹੀਂ ਸਕਦਾ ਕਿਸੇ ਕੀਮਤ ਤੇ, ਉਹ ਪੈਰਾਂ ਤੋਂ ਪਿੰਗਲਾ ਹੋ ਜਾਂਦਾ। ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ, ਐਸਾ ਤੀਰ ਮੇਰੇ ਸਤਿਗੁਰੂ ਜੀ ਨੇ ਮਾਰਿਆ। ਤੇ ਭਾਈ ਨੰਦ ਲਾਲ ਜੀ ਲਿਖਦੇ ਨੇ, ਮਾਰਾ ਬਿਆਕ ਇਸ਼ਾਰਾ ਬਰੂ ਸ਼ਹੀਦ ਕਰ ਦਕ ਨੂੰ ਇਲਾਜ ਨੇਸਤ ਕੇ ਅੱਜ ਤੀਰ ਕਮਾਨ ਗੁਜਸ਼ਤ। ਕਹਿੰਦੇ ਇਸ ਤਰੀਕੇ ਦੇ ਨਾਲ ਤੀਰ ਚਲਾਇਆ ਅੱਖਾਂ ਰਾਹੀਂ, ਤਿਸ ਵੇਲੇ ਮੈਨੂੰ ਸ਼ਹੀਦ ਕਰ ਦਿੱਤਾ, ਮੈਨੂੰ ਗੂੰਗਾ ਕਰਤਾ, ਮੈਨੂੰ ਪਿੰਗਲਾ ਕਰ ਦਿੱਤਾ, ਮੈਨੂੰ ਬਹਿਰਾ ਕਰ ਦਿੱਤਾ, ਮੈਂ ਹੋਰ ਸਤਿਗੁਰੂ ਕਲਗੀਧਰ ਤੋਂ ਬਿਨਾਂ ਜਾਂ ਗੁਰਬਾਣੀ ਤੋਂ ਬਿਨਾਂ ਹੋਰ ਨਹੀਂ ਕੁਝ ਸੁਣ ਸਕਦਾ। ਗੁਰਬਾਣੀ ਤੋਂ ਬਿਨਾਂ ਕੁਝ ਬੋਲ ਨਹੀਂ ਸਕਦਾ, ਗੁਰਬਾਣੀ ਤੋਂ ਬਿਨਾਂ ਸੁਣ ਨਹੀਂ ਸਕਦਾ, ਸਤਸੰਗਤ ਤੋਂ ਬਿਨਾਂ ਹੋਰ ਕਿਸੇ ਜਾ ਨਹੀਂ ਸਕਦਾ। ਇੱਕ ਇਸ਼ਾਰਾ ਕਰ ਪਲਕਾਂ ਦਾ ਸਾਨੂੰ ਘਾਇਲ ਕੀਤਾ ਸੂ, ਛੁੱਟ ਗਿਆ ਜਦ ਤੀਰ ਕਮਾਨੋਂ, ਪੇਸ਼ ਨਾ ਜਾਂਦੀ ਕਾਈ। ਇੱਕੋ ਨਦਰ ਨੇ ਵੇਖ ਲਓ ਨਿਹਾਲ ਕਰਤਾ, ਰਹਾਓ ਜਾ ਕੇ ਸਿਮਰਨ ਜਮ ਤੇ ਛੁੱਟੀਐ, ਹਲਤ ਪਲਤ ਸੁੱਖ ਪਾਈਐ, ਸੁੱਖ ਦੇ ਖੱਖੇ ਨੂੰ ਔਂਕੜ। ਇਹਦਾ ਮਤਲਬ ਜਿਸ ਪਰਮੇਸ਼ਰ ਦੇ ਸਿਮਰਨ ਕਰਨ ਦੇ ਨਾਲ ਗੁਰਸਿੱਖ ਦੀ ਮਹਾਰਾਜ ਨੇ ਰੱਖਿਆ ਕੀਤੀ ਹੈ। ਦੁਨੀਆਂ ਦੇ ਲੋਕ ਧਨ ਦੌਲ ਜ਼ਮੀਨ ਜਾਇਦਾਦ ਵਡਿਆਈਆਂ ਪ੍ਰਾਪਤ ਕਰਕੇ ਵੀ ਦੁਖੀ ਹਨ, ਉਸ ਦੁੱਖ ਤੋਂ ਮਹਾਰਾਜ ਨੇ ਰੱਖਿਆ ਕੀਤੀ। ਗੁਰਸਿੱਖ ਦੇ ਅੰਦਰ ਸਿਮਰਨ ਚੱਲਣ ਲੱਗ ਪਿਆ, ਜਮਾਂ ਤੋਂ ਛੁਟਕਾਰਾ ਹੋ ਗਿਆ, ਲੋਕ ਪ੍ਰਲੋਕ ਦਾ ਆਤਮਕ ਸੁੱਖ ਮਿਲਿਆ। ਸਾਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ। ਮਹਾਰਾਜ ਨੇ ਦ੍ਰਿਸ਼ਟੀ ਕਰਕੇ ਆਖਿਆ, ਗੁਰਸਿੱਖ ਸਾਸ ਗਰਾਸ ਪਰਮੇਸ਼ਰ ਦਾ ਸਿਮਰਨ ਕਰੋ ਰਸਨਾ ਨਾਲ, ਰੋਜ਼ ਰੋਜ਼ ਹੀ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁੱਖ ਨਾਠੇ। ਸਾਧ ਰੂਪ ਆਪਣਾ ਤਨ ਧਾਰਿਆ, ਸਤਿਗੁਰੂ ਜੀ ਦੀ ਸੰਗਤ ਕਰਕੇ ਜਿਹੜੇ ਦੁੱਖ ਆਉਣੇ ਸੀ ਗੁਰੂ ਪਿਆਰੇ, ਉਹ ਸਾਰੇ ਖਤਮ ਹੋ ਗਏ। ਦੁਨੀਆਂ ਦੇ ਦੁੱਖ ਨਹੀਂ ਵਰਤਦੇ, ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਹੀ ਦੁੱਖ ਬਣਾਏ ਨੇ, ਸੁੱਖ ਬਣਾਏ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਉਸ ਸਵਾਂਗੀ ਪਰਮੇਸ਼ਰ ਨੇ ਇਹ ਸਵਾਂਗ ਰਚਿਆ ਹੋਇਆ, ਉਸ ਬਾਜੀਗਰ ਦੀ ਇਹ ਸਾਰੀ ਖੇਡ ਆ। ਇਸ ਦੁਨੀਆਂ ਦੇ ਵਿੱਚ ਕੋਈ ਦੁਖੀ ਹੁੰਦਾ ਤੇ ਕੋਈ ਸੁਖੀ ਹੁੰਦਾ, ਪਰ ਸਾਧ ਸੰਗਤ ਜੀ ਮਹਾਰਾਜ ਨੇ ਗੁਰਸਿੱਖ ਦੀ ਐਸੀ ਰੱਖਿਆ ਕੀਤੀ, ਰਹਿੰਦਾ ਦੁੱਖਾਂ ਵਿੱਚ ਆ ਪਰ ਫਿਰ ਵੀ ਦੁਖੀ ਨਹੀਂ ਹੁੰਦਾ। ਭਾਈ ਸ਼ਬੇਗ ਸਿੰਘ ਦਾ ਪੁੱਤਰ ਸ਼ਾਹਬਾਜ ਸਿੰਘ ਜਿਸ ਵੇਲੇ ਪਕੜ ਕੇ ਚਰਖੜੀ ਦੇ ਸਾਹਮਣੇ ਕੀਤਾ ਗਿਆ, ਕਹਿਣ ਲੱਗੇ ਤੂੰ ਹਾਲੇ ਬੱਚਾ, ਤੈਨੂੰ ਪਤਾ ਨਹੀਂ ਇਹ ਚਰਖੜੀ ਦਾ ਕਿੰਨਾ ਵੱਡਾ ਦੁੱਖ ਆ। ਭਾਈ ਸ਼ਾਹਬਾਜ ਸਿੰਘ 12-13 ਸਾਲਾਂ ਦੀ ਉਮਰ, ਉਹਨਾਂ ਨੇ ਉਸ ਵੇਲੇ ਆਖਿਆ, ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ, ਧਰਮ ਹੇਤ ਹਮ ਚਰੇ ਚੜਖੜੀ, ਧਨ ਵਜੂਦ ਹਮਾਰਾ। ਮੇਰਾ ਸਰੀਰ ਵੀ ਧਨ ਆ, ਜੋ ਧਰਮ ਵਾਸਤੇ ਮੈਂ ਚਰਖੜੀ 'ਤੇ ਚੜਾਂਗਾ। ਧਨ ਤੁਹਾਡਾ ਨਿਆਂ ਹੈ, ਧਨ ਹੈ ਘੜੀ, ਧਨ ਹੈ ਉਹ ਸਮਾਂ। ਗੁਰੂ ਪਿਆਰਿਓ, ਜਿਸ ਵੇਲੇ ਸਤਿਗੁਰੂ ਜੀ ਸਹਾਇਤਾ ਕਰਦੇ ਨੇ, ਫਿਰ ਦੁਨੀਆਂ ਦੇ ਦੁੱਖ ਅਸਰ ਨਹੀਂ ਕਰਦੇ। ਇੱਥੇ ਵੀ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਦ੍ਰਿਸ਼ਟਾਂਤ ਦਿੱਤੇ ਨੇ। ਕਹਿੰਦੇ ਕਾਗਜ਼ ਜਿਸ ਤਰ੍ਹਾਂ ਕਾਗਜ਼ ਹੈ ਜਾਂ ਲੂਣ ਦਾ ਡਲਾ ਹੈ, ਜਿਸ ਵੇਲੇ ਉਹਨੂੰ ਆਪਾਂ ਪਾਣੀ ਦੇ ਵਿੱਚ ਪਾ ਦਈਏ ਤੇ ਉਹ ਖੁਰ ਜਾਵੇਗਾ। ਪਰ ਭਾਈ ਗੁਰਦਾਸ ਕਿੰਨੇ ਗਹਿਰੇ ਗਿਆਨੀ ਹਨ, ਹਰੇਕ ਭਾਵੇਂ ਉਦੋਂ ਵਿਗਿਆਨਕ ਸੋਚ ਇੰਨੀ ਵਿਕਸਿਤ ਨਹੀਂ ਸੀ, ਪਰ ਬਹੁਤਾਤ ਰੂਪ ਵਿੱਚ ਉਹਨਾਂ ਨੇ ਹਰੇਕ ਚੀਜ਼ ਨੂੰ ਵਿਗਿਆਨਕ ਸੋਚ ਦੇ ਹਿਸਾਬ ਨਾਲ ਸਿੱਧ ਕੀਤਾ ਹੈ। ਇੱਕ ਲੂਣ ਦਾ ਮੋਟਾ ਡਲਾ ਪਾਣੀ 'ਚ ਰੱਖ ਦੀ, ਉਸੇ ਵੇਲੇ ਉਹ ਖੁਰ ਜਾਂਦਾ। ਕਾਗਜ਼ ਪਾਣੀ 'ਚ ਰੱਖ ਜੀ, ਉਹ ਗਲ ਜਾਂਦਾ। ਭਾਈ ਸਾਹਿਬ ਕਹਿੰਦੇ, ਜੇ ਘਿਓ ਨਾਲ ਚੋਪੜ ਕੇ ਕਾਗਜ਼ ਨੂੰ ਪਾਣੀ 'ਚ ਰੱਖੀਏ, ਘਿਓ ਨਾਲ ਚੋਪੜ ਕੇ ਲੂਣ ਦੇ ਡਲੇ ਨੂੰ ਪਾਣੀ ਵਿੱਚ ਰੱਖੀਏ ਤੇ ਉਹ ਖੁਰਦਾ ਨਹੀਂ ਹੈ। ਜਲ ਵਿੱਚ ਕਾਗਜ਼ ਲੂਣ ਜਿਉਂ, ਘਿਓ ਚੋਪੜ ਪਾਏ। ਕਹਿੰਦੇ ਦੀਵੇ ਦੀ ਵੱਟੀ ਨੂੰ ਅੱਗ ਲਾ ਦਈਏ, ਝਟਪਟ ਸੜ ਜਾਵੇਗੀ, ਪਰ ਉਸੇ ਵੱਟੀ ਨੂੰ ਸਾਰੀ ਰਾਤ ਬਾਲਿਆ ਜਾ ਸਕਦਾ ਦੀਵੇ ਵਿੱਚ ਤੇਲ ਪਾ ਕੇ। ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ, ਸਾਰੀ ਰਾਤ ਉਹਨੂੰ ਬਾਲਿਆ ਜਾ ਸਕਦਾ ਹੈ। ਇਸ ਤਰ੍ਹਾਂ ਕਹਿੰਦੇ ਹਨ, ਜਿਹੜੀ ਪਤੰਗ ਆ ਜਦੋਂ ਆਕਾਸ਼ ਵਿੱਚ ਆਪਾਂ ਉਡਾਉਣੇ ਆ, ਉਸ ਪਤੰਗ ਨੂੰ ਰੱਖਿਆ ਜਾ ਸਕਦਾ ਜੇ ਹੱਥ ਵਿੱਚ ਡੋਰ ਨੂੰ ਪਕੜ ਲਿਆ ਜਾਵੇ। ਹੱਥ ਵਿੱਚ ਪਕੜੀ ਹੋਈ ਜਿਹੜੀ ਡੋਰ ਆ, ਆਕਾਸ਼ ਵਿਚਲੀ ਗੁੱਡੀ ਜਿੰਨੀ ਮਰਜ਼ੀ ਉੱਚੀ ਚੜ ਜਾਵੇ, ਉਹ ਕਿਸੇ ਪਾਸੇ ਜਾ ਨਹੀਂ ਸਕਦੀ ਹੈ। ਹੱਥ ਪੜ ਡੋਰ ਆਕਾਸ਼ ਮੈਂ ਗੁੱਡੀ ਆ ਡਾਏ, ਇਸ ਤਰ੍ਹਾਂ ਗੁੱਡੀ ਜੇ ਆਕਾਸ਼ ਵਿੱਚ ਉਡਾਈ ਜਾਵੇ। ਅੱਗੇ ਦ੍ਰਿਸ਼ਟਾਂਤ ਦਿੱਤਾ ਹੈ ਵੀ ਜਿਸ ਤਰ੍ਹਾਂ ਸੱਪ ਦੀ ਮਣੀ ਜੇ ਕੋਈ ਮੂੰਹ ਵਿੱਚ ਪਾ ਲਵੇ, ਉਹਨੂੰ ਸੱਪ ਵੀ ਡੰਗ ਮਾਰ ਜਾਵੇ, ਕੋਈ ਅਸਰ ਨਹੀਂ ਹੁੰਦਾ। ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉਂ ਸੱਪ ਲੜਾਏ, ਇਸੇ ਤਰ੍ਹਾਂ ਕਹਿੰਦੇ ਸੰਗੇ ਅੰਦਰ ਸਾਬਤੇ ਜਿਸ ਗੁਰੂ ਸਹਾਏ। ਜੇ ਗੁਰੂ ਮਹਾਰਾਜ ਜੀ ਮਦਦ ਕਰੇ, ਸਤਿਗੁਰੂ ਜੀ ਨਾਲ ਹੋਣ, ਤਾਂ ਦੁਨੀਆਂ ਦੇ ਦੁੱਖ ਜਿਹੜੇ ਨੇ ਉਹ ਕਿਸੇ ਪ੍ਰਕਾਰ ਅਸਰ ਨਹੀਂ ਪਾ ਸਕਦੇ। ਇਸੇ ਕਰਕੇ ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਨੇ, ਪੁੱਛਿਆ ਗਿਆ ਤੇਰੀ ਆਖਰੀ ਮੰਗ, ਕਹਿਣ ਲੱਗੇ ਜੇ ਪੂਰੀ ਕਰ ਦਿਓ ਤੇ ਬਹੁਤ ਧੰਨਵਾਦ, ਜਿਸ ਤਰ੍ਹਾਂ ਮਰਜ਼ੀ ਤਸੀਹੇ ਦੇ ਦਿਓ, ਪਰ ਮੇਰਾ ਜਿਹੜਾ ਮੁੱਖ ਆ ਸਤਿਗੁਰੂ ਜੀ ਦੇ ਪਿੰਜਰੇ ਵੱਲ ਕਰ ਦੇਣਾ। ਜਦੋਂ ਮੈਂ ਸਤਿਗੁਰੂ ਨੂੰ ਦੇਖਾਂਗਾ ਆਨੰਦ ਆਵੇਗਾ, ਮੁਝੇ ਆਰਾ ਪਿਆਰਾ ਲਗਤ ਹੈ ਤੁਸੀਂ ਕਾਰਾ ਕਰੋ ਬਣਾਏ, ਮੇਰਾ ਸਿਰ ਜਾਂਦਾ ਤਾਂ ਜਾਣ ਦੇ ਪਰ ਸਿੱਖੀ ਸਿਦਕ ਨਾ ਜਾਏ। ਇਸ ਤਰ੍ਹਾਂ ਲੋਕ ਪ੍ਰਲੋਕ ਵਿੱਚ ਸੁੱਖ ਪ੍ਰਾਪਤ ਕਰਨ ਵਾਲੇ ਗੁਰਮੁਖ ਭਗਤ ਪ੍ਰੇਮ ਪਰਮ ਪਦ ਪਾਇਆ, ਸਾਧ ਸੰਗ ਦੁੱਖ ਨਾਠੇ। ਗੁਰੂ ਕੀ ਸੰਗਤ ਵਿੱਚ ਆ ਕਰਕੇ ਉਹਨਾਂ ਦੇ ਦੁੱਖ ਖਤਮ ਹੋ ਗਏ ਔਰ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਪ੍ਰੇਮਾ ਭਗਤੀ ਕਰਕੇ, ਮੈਂ ਤੋਂ ਪਰੇ ਹੋ ਕਰਕੇ। ਇੱਕ ਭਗਤੀ ਹੁੰਦੀ ਆ ਕੇਵਲ ਆਪਣੇ ਵਾਸਤੇ, ਇੱਕ ਭਗਤੀ ਹੁੰਦੀ ਆ ਕੇਵਲ ਆਪਣੇ ਸਰੀਰ ਵਾਸਤੇ, ਪਰ ਇੱਕ ਭਗਤੀ ਹੁੰਦੀ ਜਦੋਂ ਪ੍ਰੇਮਾ ਭਗਤੀ ਆ ਜਾਵੇ ਫਿਰ ਬੰਦਾ ਦੂਜੇ ਵਾਸਤੇ ਵੀ ਕਰਦਾ ਹੈ। ਇਹ ਵੀ ਪ੍ਰੇਮਾ ਭਗਤੀ ਦਾ ਇੱਕ ਲੱਛਣ ਹੈ, ਮੈਂ ਤੋਂ ਪਰੇ ਆਪਣਾ ਅੱਤ ਖਤਮ। ਸਤਿਗੁਰੂ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੇ ਅੰਦਰ ਬਚਨ ਕੀਤਾ, ਕਹਿੰਦੇ ਸਭ ਕੋ ਨਿਵੇ ਆਪ ਕਹੋ ਪਰ ਕਹੋ ਨਿਵੇ ਨਾ ਕੋਏ, ਧਰ ਤਾ ਰਾਜੂ ਤੋਲੀਐ ਨਿਵੇ ਸੋ ਗੌਰਾ ਹੋਏ। ਪਹਿਲਾਂ ਨਿਮਰਤਾ ਦੀ ਮਹਿਮਾ ਕਰ ਦਿੱਤੀ ਮਹਾਰਾਜ ਨੇ, ਵੀ ਜਿਹੜਾ ਨੀਵਾਂ ਰਹਿੰਦਾ ਹੈ ਉਹ ਪ੍ਰਵਾਨ ਨੀਕ ਹੁੰਦਾ ਹੈ, ਜਿਹੜਾ ਉੱਚਾ ਰਹਿੰਦਾ ਪ੍ਰਵਾਨ ਨੀਕ ਨਹੀਂ। ਸਿਮਲ ਰੁੱਖ ਸਰਾਏ ਰਾਤ ਦੀਰ ਗਤ ਮੁੱਛ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਨਿਮਰਤਾ ਬੜੀ ਚੰਗੀ ਹੈ, ਪਰ ਇੱਥੇ ਹਜ਼ੂਰ ਕਹਿੰਦੇ ਨੇ ਬਹੁਤਾਤ ਰੂਪ ਵਿੱਚ ਐਸੇ ਲੋਕ ਨੇ ਜਿਹੜੇ ਆਪਣੇ ਭਲੇ ਵਾਸਤੇ ਨਿਭ ਜਾਂਦੇ ਨੇ, ਝੁੱਕ ਜਾਂਦੇ ਨੇ। ਜਦੋਂ ਆਪਣੀ ਲੋੜ ਹੁੰਦੀ ਉਦੋਂ ਝੁੱਕ ਜਾਂਦੇ ਨੇ, ਪਰ ਜਦੋਂ ਕਿਸੇ ਦੂਜੇ ਨੂੰ ਲੋੜ ਹੋਵੇ ਉਦੋਂ ਨਹੀਂ ਝੁੱਕਦੇ ਕਿਸੇ ਪ੍ਰਕਾਰ ਵੀ, ਦੂਜੇ ਦੇ ਭਲੇ ਵਾਸਤੇ ਨਹੀਂ ਝੁੱਕਦੇ। ਪਰ ਜਿਹਦੇ ਅੰਦਰ ਪ੍ਰੇਮਾ ਭਗਤੀ ਹੁੰਦੀ ਉਹਦਾ ਲੱਛਣ ਇਹ ਹੈ, ਉਹ ਦੂਜੇ ਵਾਸਤੇ ਵੀ ਝੁੱਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਮਹਾਰਾਜ ਦੀਆਂ ਕਥਾ ਕਹਾਣੀਆਂ ਜਿਹੜੀਆਂ ਸਾਖੀਆਂ ਜਿਹੜੀਆਂ ਹਨ ਇਹ ਸਿੱਖਿਆ ਤੱਕ ਲੈ ਜਾਂਦੀਆਂ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਇਸ ਕਰਕੇ ਸਤਿਗੁਰੂ ਮਹਾਰਾਜ ਦੀਆਂ ਜਿਹੜੀਆਂ ਸਾਖੀਆਂ ਹਨ ਉਹਨਾਂ ਨੂੰ ਵੀ ਸੁਣਨਾ ਚਾਹੀਦਾ ਹੈ। ਸਾਖੀ ਤੋਂ ਬਿਨਾਂ ਪ੍ਰੇਮ ਨਹੀਂ ਬਣਦਾ ਹੈ। ਹੁਣ ਮਹਾਰਾਜ ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਅਤੇ ਜਦੋਂ ਅਸੀਂ ਧੰਨ ਗੁਰੂ ਅਰਜਨ ਦੇਵ ਜੀ ਦਾ ਜੀਵਨ ਵੇਖਾਂਗੇ ਸੁਭਾਵਕ ਹੀ ਸਾਡਾ ਬਾਣੀ ਨਾਲ ਜ਼ਿਆਦਾ ਪਿਆਰ ਬਣੇ। ਗੁਰੂ ਜੀ ਨੇ ਜੋ ਕੁਝ ਕਿਹਾ ਉਹ ਕੁਝ ਆਪਣੇ ਸਰੀਰ 'ਤੇ ਕਰਕੇ ਵਿਖਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਅਸਾਮ ਦੀ ਧਰਤੀ ਵੱਲ ਗਏ ਨੇ ਅਤੇ ਸਤਿਗੁਰੂ ਜੀ ਜਿਸ ਵੇਲੇ ਕਾਂਸ਼ੀ ਤੋਂ ਅੱਗੇ ਗਏ ਨੇ, ਕਾਂਸ਼ੀ ਤੋਂ ਅੱਗੇ ਇੱਕ ਸ਼ਹਿਰ ਹੈ ਜਿਸ ਨੂੰ ਸੰਸਰਾਮ ਕਰਕੇ ਕਹਿੰਦੇ ਹਨ, ਉਸ ਸ਼ਹਿਰ ਵਿੱਚ ਸਤਿਗੁਰੂ ਜੀ ਜਿਸ ਵੇਲੇ ਪ੍ਰਵੇਸ਼ ਹੋਏ ਨੇ ਗਏ ਨੇ, ਤਾਂ ਉੱਥੇ ਗੁਰੂ ਪਿਆਰਿਓ ਸਤਿਗੁਰੂ ਜੀ ਐਸੇ ਗੁਰਸਿੱਖ ਦੇ ਘਰੇ ਗਏ ਜਿਹਨੂੰ ਸਾਰੇ, ਜਿਸਦਾ ਨਾਮ ਹੈ ਫੱਗੋ, ਪਰ ਸਾਰੇ ਚਾਚਾ ਫੱਗੋ ਕਰਕੇ ਜਿਹਨੂੰ ਸੱਦਦੇ ਨੇ, ਉਸ ਇਲਾਕੇ ਦਾ ਮਸੰਦ ਹੈ। ਉਹ ਕਾਰ ਭੇਟਾ ਇਕੱਠੀ ਕਰਕੇ ਗੁਰੂ ਮਹਾਰਾਜ ਦੇ ਦਰਬਾਰ ਪਹੁੰਚਾਉਂਦਾ। ਅਚਰਜ ਖੇਡ ਇਹ ਐਸਾ ਸੰਗਤ ਜੀ, ਉਹਨੇ ਘਰ ਬਣਾਇਆ ਆਪਣਾ, ਪਰ ਦਰਵਾਜ਼ਾ ਉਹਨੇ ਬਹੁਤ ਵੱਡਾ ਰੱਖਿਆ। ਜਿਵੇਂ ਬਾਹਰ ਇੰਡੀਆ ਆਪਾਂ ਪਿੰਡਾਂ ਵਿੱਚ ਵੇਖਦੇ ਵੱਡੇ ਵੱਡੇ ਗੇਟ ਲੱਗੇ ਹੁੰਦੇ ਨੇ, ਉਹ ਤਾਂ ਬਾਹਰ ਚਾਰ ਦੁਆਰੀ ਨੂੰ ਆਪਾਂ ਲਾਉਣੇ ਹਨ, ਪਰ ਉਹਨੇ ਏਡਾ ਵੱਡਾ ਦਰਵਾਜ਼ਾ ਆਪਣੇ ਉਸ ਘਰ ਦਾ ਰੱਖਿਆ ਜਿਸ ਘਰ ਵਿੱਚ ਰਿਹਾਇਸ਼ ਕਰਨੀ ਜਾਂ ਰਾਤ ਨੂੰ ਸੌਣਾ ਆਰਾਮ ਕਰਨਾ। ਸਾਰੇ ਕਹਿਣ ਇਹ ਫੱਗੋ ਕਮਲਾ ਹੋ ਗਿਆ, ਐਡਾ ਵੱਡਾ ਦਰਵਾਜ਼ਾ ਰੱਖ ਲਿਆ। ਐਡਾ ਵੱਡਾ ਦਰਵਾਜ਼ਾ ਤਾਂ ਉਹ ਹੀ ਨਹੀਂ ਫੱਬਦਾ, ਕੋਈ ਆਖੇ ਏਡੇ ਵੱਡੇ ਦਰਵਾਜ਼ੇ ਨਾਲ ਸੇਫਟੀ ਨਹੀਂ ਰਹਿਣੀ। ਪਰ ਉਹਨੂੰ ਪ੍ਰੇਮੀਆਂ ਨੇ ਪੁੱਛਿਆ ਏਡਾ ਵੱਡਾ ਦਰਵਾਜ਼ਾ ਕਿਉਂ ਰੱਖ ਲਿਆ, ਉਹ ਕਹਿੰਦਾ ਵੱਡਾ ਦਰਵਾਜ਼ਾ ਤਾਂ ਰੱਖਿਆ ਮੈਂ ਸੋਚਦਾ ਜਦੋਂ ਮੇਰੇ ਸਤਿਗੁਰੂ ਜੀ ਘਰ ਦੇ ਅੰਦਰ ਆਉਣ ਉਹਨਾਂ ਨੂੰ ਘੋੜੇ 'ਤੇ ਨਾ ਉਤਰਨਾ ਪਵੇ, ਘੋੜੇ 'ਤੇ ਚੜ੍ਹੇ ਚੜ੍ਹਾਤੇ ਹੀ ਅੰਦਰ ਘਰ ਦੇ ਪ੍ਰਵੇਸ਼ ਹੋ ਜਾਣ। ਇਹ ਸਿੱਖਾਂ ਦੀ ਸ਼ਰਧਾ ਹੈ, ਇਹ ਸਿੱਖਾਂ ਦਾ ਪਿਆਰ ਹੈ। ਤਾਂ ਇਸ ਵੇਲੇ ਸਾਧ ਸੰਗਤ ਜੀ ਇਹ ਵੀ ਇੱਕ ਸਾਨੂੰ ਸਿੱਖਿਆ ਦੇ ਗਏ ਵੀ ਜੇ ਅਸੀਂ ਗੁਰੂ ਮਹਾਰਾਜ ਨੂੰ ਅੰਦਰ ਲੈ ਕਰਕੇ ਆਉਣਾ ਹੈ ਸਾਨੂੰ ਤੰਗ ਦਿਲੀ ਛੱਡਣੀ ਪਵੇਗੀ, ਤੰਗ ਸੋਚ ਛੱਡਣੀ ਪਵੇਗੀ, ਮਾਫ਼ ਕਰਨਾ ਮੁਸਲਮਾਨਾਂ ਵਾਲੀ ਸੋਚ, ਬੰਦੇ ਸੇਜੇ ਪਵ ਵਿੱਚ ਬੰਦੀ ਵੇਖਣ ਕੋ ਦੀਦਾ। ਉਹ ਕਹਿੰਦੇ ਵੀ ਜੋ ਸਾਡੀ ਰਹਿਤ ਦੇ ਮੁਤਾਬਕ ਹੈ ਉਹ ਹੀ ਬੰਦਾ, ਦੂਜਾ ਬੰਦਾ ਨਹੀਂ ਕਾਫਰ ਹੈ। ਅਸੀਂ ਵੀ ਸੋਚਦੇ ਵੀ ਜੋ ਕੁਝ ਅਸੀਂ ਕਰਦੇ ਹਾਂ ਇਹੋ ਅਸਲੀ ਮਾਰਗ ਆ, ਦੂਜੇ ਤੇ ਗਲਤ ਹਨ। ਜੋ ਸਾਡੀ ਸੰਪਰਦਾ ਸੋ ਜੋ ਸਾਡੀ ਜਥੇਬੰਦੀ ਕਰਦੀ ਉਹ ਅਸਲੀ ਹੈ, ਬਾਕੀ ਸਭ ਨਕਲੀ ਹੈ। ਇਹ ਤੰਗ ਸੋਚ ਹੈ, ਇਹ ਤੰਗ ਦਾਇਰਾ ਹੈ। ਪੀਰ ਬੁੱਧੂ ਸ਼ਾਹ ਜੀ ਨੇ ਵੀ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਖੁਦਾ ਨੂੰ ਕਿਵੇਂ ਮਿਲਿਆ ਜਾਵੇ? ਹਜ਼ੂਰ ਕਹਿਣ ਲੱਗੇ ਕਿ ਖੁਦਾ ਨੂੰ ਮਿਲਣ ਲੱਗਿਆਂ ਅਗਿਆਨਤਾ ਅਤੇ ਤੰਗ ਦਿਲੀ ਦੋ ਵੱਡੀਆਂ ਰੁਕਾਵਟਾਂ ਹਨ। ਅਗਿਆਨਤਾ ਕਰਕੇ ਮਹਿਲ ਮਾੜੀਆਂ ਆਪਣੀਆਂ ਭਾਲਦੀਆਂ ਹਨ, ਅਤੇ ਜਦੋਂ ਦਿਲ ਤੰਗ ਹੋਵੇ ਉਦੋਂ ਅੰਦਰ ਪਰਮੇਸ਼ਰ ਦਾ ਪ੍ਰਕਾਸ਼ ਨਹੀਂ ਹੁੰਦਾ ਹੈ। ਇੱਥੇ ਦਿਲ ਖੁੱਲ੍ਹਾ ਰੱਖਣਾ ਪਵੇਗਾ, ਵੱਡਾ ਰੱਖਣਾ ਪਵੇਗਾ। ਗੁਰੂ ਪਿਆਰਿਓ, ਤਾਂਹੀਓ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਕਿਰਪਨ ਤਨ ਮਨ ਕਿਲ ਵਿਖ ਭਰੇ। ਜਿਹੜਾ ਧਨ ਪੱਖੋਂ ਵੀ ਗੁਰੂ ਘਰ ਦੀ ਸੇਵਾ ਕਰਨ ਲੱਗਿਆਂ ਕੰਜੂਸੀ ਕਰਦਾ, ਤਨ ਪੱਖੋਂ ਵੀ ਮਨ ਪੱਖੋਂ ਵੀ ਖੁੱਲ੍ਹਾ ਡੁੱਲਾ ਨਹੀਂ, ਕਹਿੰਦੇ ਪਾਪਾਂ ਦਾ ਭਰਿਆ ਰਹੋ ਵਿਚਾਰ। ਦਿਲ ਦਾ ਦਰਵਾਜ਼ਾ ਖੁੱਲ੍ਹਾ ਰੱਖਣਾ ਪਵੇਗਾ, ਵੱਡਾ ਰੱਖਣਾ ਪਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦੇ ਗ੍ਰਹਿ ਵਿਖੇ ਗਏ। ਹਜ਼ੂਰ ਨੇ ਲੰਗਰ ਪਾਣੀ ਛਕਿਆ, ਸਤਿਗੁਰੂ ਨੇ ਆਰਾਮ ਕੀਤਾ। ਸਵੇਰ ਹੋਈ, ਫਿਰ ਦੀਵਾਨ ਸੱਜਿਆ ਭਰੇ ਹੋਏ ਦੀਵਾਨ ਦੇ ਵਿੱਚ। ਚਾਚਾ ਫੱਗੋ ਨੇ ਜਿੰਨੀ ਕੁ ਗ੍ਰਾਹੀ ਕੀਤੀ ਸੀ ਸਾਰੀ ਸਤਿਗੁਰੂ ਦੇ ਅੱਗੇ ਲਿਆ ਕੇ ਸਮਰਪਣ ਕਰ ਦਿੱਤੀ। ਜਿੰਨਾ ਕੁਝ ਖਰਚਾ ਹੋਇਆ ਉਹ ਵੀ ਦੱਸ ਦਿੱਤਾ, ਪਿਛਲਾ ਸਾਰਾ ਹਿਸਾਬ ਕਿਤਾਬ। ਜਿਸ ਵੇਲੇ ਸਾਰਾ ਹਿਸਾਬ ਕਿਤਾਬ ਦੱਸਿਆ, ਸਤਿਗੁਰੂ ਕਹਿਣ ਲੱਗੇ ਹਾਲੇ ਕਾਰ ਭੇਟਾ ਰਹਿ ਗਈ ਹੈ। ਉਹ ਸੋਚੀ ਪੈ ਗਿਆ ਵਿਚਾਰਾ, ਮਹਾਰਾਜ ਕਿਹੜੀ ਕਾਰ ਭੇਟਾ ਰਹਿ ਗਈ, ਮੇਰੇ ਦਿਮਾਗ 'ਚ ਨਹੀਂ ਆ ਰਿਹਾ। ਸਤਿਗੁਰੂ ਕਹਿਣ ਲੱਗੇ ਚੇਤਾ ਕਰ ਲਾ ਚੰਗੀ ਤਰ੍ਹਾਂ। ਜਦੋਂ ਉਹਨੇ ਫਿਰ ਧਿਆਨ ਕੀਤਾ ਸਤਿਗੁਰੂ ਦੇ ਚਰਨਾਂ ਦਾ, ਉਹਨੂੰ ਚੇਤਾ, ਕਹਿੰਦਾ ਹਾਂ ਸੱਚ ਸਤਿਗੁਰੂ ਜੀ, ਆ ਬੇਰੀ ਦੇ ਜਿਹੜੇ ਬੇਰ ਹਨ ਇਹ ਆਪ ਜੀ ਨੂੰ ਸਮਰਪਣ ਕਰਨ ਵਾਲੇ ਰਹਿ ਗਏ। ਮਹਾਰਾਜ ਕਹਿਣ ਲੱਗੇ ਸਾਰੀ ਸੰਗਤ ਨੂੰ ਪਤਾ ਲੱਗ ਜਾਵੇ ਵੀ ਦੂਸਰੇ ਵਾਸਤੇ ਗੁਰਸਿੱਖ ਕਿਵੇਂ ਨਿਮਦਾ ਆ, ਇਸ ਕਰਕੇ ਤੁਸੀਂ ਇਹ ਸਾਰੀ ਵਾਰਤਾ ਖੋਲ੍ਹ ਕੇ ਦੱਸੋ। ਉਸ ਵੇਲੇ ਚਾਚਾ ਫੱਗੋ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ। ਕਹਿਣ ਲੱਗਾ ਮੈਂ ਉਗਰਾਹੀ ਲੈਣ ਵਾਸਤੇ ਕਿਸੇ ਦੇ ਘਰੇ ਗਿਆ ਸਾਂ, ਅਤੇ ਉਹ ਮਾਈ ਜਿਹੜੀ ਸੀ ਬਹੁਕਰ ਝਾੜੂ ਹੱਥ ਦੇ ਵਿੱਚ ਲੈ ਕਰਕੇ ਨਾ ਅਤੇ ਘਰ ਦੀ ਸਫਾਈ ਕਰ ਰਹੀ ਸੀ। ਮੈਂ ਜਾ ਕਰਕੇ ਆਖਿਆ ਵੀ ਗੁਰੂ ਦੀ ਕਾਰ ਭੇਟਾ ਸੇਵਾ ਜੋ ਤੁਹਾਡੀ ਮੌਜ ਆ ਦੇਣੀ ਚਾਹੋ। ਤਾਂ ਉਸ ਵੇਲੇ ਕਹਿਣ ਲੱਗੀ ਉਹ ਵੀ ਮੇਰੇ ਕੋਲ ਤਾਂ ਕੂੜਾ ਹੀ ਆ, ਮੇਰੇ ਕੋਲ ਹੋਰ ਕੁਝ ਨਹੀਂ। ਤਪੀ ਪਈ ਸੀ ਵਿਚਾਰੀ, ਔਖੀ ਸੀ। ਕਹਿੰਦੇ ਉਸ ਵੇਲੇ ਅਸੀਂ ਆਪਣੀ ਝੋਲੀ ਅੱਗੇ ਕਰ ਦਿੱਤੀ ਵੀ ਚੱਲ ਤੂੰ ਕੂੜਾ ਹੀ ਪਾ ਦੇ ਵਿੱਚ। ਫਿਰ ਜਿਸ ਵੇਲੇ ਉਸ ਮਾਈ ਨੇ ਕਹਿੰਦੇ ਕੂੜਾ ਪਾ ਦਿੱਤਾ, ਕਹਿੰਦੇ ਉਸ ਵੇਲੇ ਨਿਮਰਤਾ ਰੱਖੀ ਅਸੀਂ, ਉਹ ਕੂੜਾ ਹੀ ਆਪਣੀ ਝੋਲੀ ਵਿੱਚ ਪਵਾ ਲਿਆ। ਅਤੇ ਜਿਸ ਵੇਲੇ ਅਸੀਂ ਘਰੇ ਲੈ ਕਰਕੇ ਇਸ ਕੂੜੇ ਨੂੰ ਫਰੋਲਿਆ, ਫਰੋਲਣ ਤੋਂ ਬਾਅਦ ਵਿੱਚ ਉਹਦੇ ਵਿੱਚੋਂ ਇੱਕ ਗਿਟਕ ਨਿਕਲੀ, ਉਹ ਜਿਹੜੀ ਬੇਰੀ ਦੀ ਗਿਟਕ ਸੀ। ਇਸ ਵੇਲੇ ਅਰਦਾਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਰੀ ਦੀ ਗਿਟਕ ਇੱਥੇ ਬੀਜ ਦਿੱਤੀ, ਜਿੱਥੋਂ ਬੇਰੀ ਦਾ ਦਰਖਤ ਪੈਦਾ ਹੋਇਆ। ਮਨ ਵਿੱਚ ਇੱਛਾ ਇਹ ਸੀ ਵੀ ਜਦੋਂ ਬੇਰੀ ਵੱਡੀ ਹੋਵੇਗੀ ਬੇਰ ਲੱਗਣਗੇ, ਸਤਿਗੁਰੂ ਨੂੰ ਸਮਰਪਣ ਕਰਾਂਗੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਰਿਵਾਰ ਦੇ ਨਾਂ ਦੀ ਅਰਦਾਸ ਕਰਨੀ ਹੈ। ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਸ਼ਾਂਤੀ, ਗੁਰਸਿੱਖੀ ਜੀਵਨ, ਵਾਹਿਗੁਰੂ ਨਾਲ ਪਿਆਰ ਕਿਰਪਾ ਕਰਕੇ ਬਖਸ਼ਿਸ਼ ਕਰਨ। ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਧੰਨ ਸਿੱਖੀ। ਮਹਾਰਾਜ ਨੇ ਪੰਜ ਵਾਰੀ ਆਖਿਆ, ਹਜ਼ੂਰ ਕਹਿਣ ਲੱਗੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਅਤੇ ਧੰਨ ਸਿੱਖੀ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਗੁਰਸਿੱਖ ਦਾ ਐਸਾ ਜੀਵਨ, ਇਹਨੂੰ ਕਹਿੰਦੇ ਪ੍ਰੇਮ ਭਗਤ। ਚਾਚਾ ਫੱਗੋ ਦੀ ਇਸ ਪ੍ਰੇਮ ਭਗਤੀ ਨੇ ਲੋਕਾਂ 'ਤੇ ਗਹਿਰਾ ਪ੍ਰਭਾਵ ਪਾਇਆ। ਉਸ ਵੇਲੇ ਬਹੁਤ ਸਾਰੇ ਲੋਕ ਹੋਰਨਾਂ ਧਰਮਾਂ ਦੇ ਵੀ ਗੁਰੂ ਮਹਾਰਾਜ ਦੇ ਦਰ ਨਾਲ ਜੁੜੇ, ਚਰਨਾਮ੍ਰਿਤ ਲਿਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੇ ਹਨ। ਭਗਤ ਪ੍ਰੇਮ ਪਰਮ ਪਦ ਪਾਇਆ। ਖਿਆਲ ਕਰਨਾ, ਜਿਸ ਪਰਿਵਾਰ ਨੇ ਉਹ ਕੂੜਾ ਅਰਪਣ ਕੀਤਾ ਸੀ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਲੱਗੇ, ਉਹਨਾਂ ਦੇ ਵੀ ਅੱਖਾਂ ਵਿੱਚੋਂ ਛਮ ਛਮ ਹੰਝੂ ਵਹੀ ਜਾਣ, ਇਹ ਸੋਚ ਕਰਕੇ ਵੀ ਗੁਰਸਿੱਖ ਕਿੱਡੇ ਪਰਉਪਕਾਰੀ ਹੁੰਦੇ ਹਨ, ਕਿੰਨਾ ਪਰਉਪਕਾਰੀ ਇਹਨਾਂ ਦਾ ਸੁਭਾਅ ਹੈ। ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ, ਹਰ ਧਨ ਨਿਰਮਲ ਗਾਠੇ। ਉਹਨਾਂ ਦਾ ਸਰੀਰ ਛਿੱਜਦਾ ਨਹੀਂ ਹੈ, ਉਹ ਵਿਕਾਰਾਂ ਵਿੱਚ ਗਲਤਾਨ ਨਹੀਂ ਹੁੰਦੇ, ਉਹਨਾਂ ਦਾ ਸਰੀਰ ਬੜਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਪਿਆਰੀ ਸਾਧ ਸੰਗਤ ਜੀ, ਜਦੋਂ ਦਰਖਤ ਨੂੰ ਫਲ ਲੱਗਦਾ ਉਹ ਪਹਿਲੋਂ ਹਰੇ ਰੰਗ ਦਾ ਹੁੰਦਾ, ਫਿਰ ਹੌਲੀ ਹੌਲੀ ਉਹ ਪੀਲੇ ਰੰਗ ਦਾ ਹੋ ਜਾਂਦਾ, ਫਿਰ ਜਦੋਂ ਉਹ ਪ੍ਰਵਾਨ ਚੜ੍ਹ ਜਾਂਦਾ ਉਹ ਲਾਲ ਰੰਗ ਦਾ ਹੋ ਜਾਂਦਾ ਹੈ। ਪਹਿਲਾਂ ਪਹਿਲ ਜਦੋਂ ਆਪਾਂ ਲੱਗੀਦਾ ਆ, ਕਦੀ ਮਨ ਜੁੜਦਾ ਕਦੀ ਨਹੀਂ ਜੁੜਦਾ, ਪਰ ਜਦੋਂ ਕਿਧਰੇ ਫਿਰ ਮਨ ਦਾ ਸੰਬੰਧ ਬਾਣੀ ਦੇ ਨਾਲ ਬਣ ਜਾਵੇ ਉਦੋਂ ਇੱਕ ਵਾਰ ਸਰੀਰ 'ਤੇ ਵੀ ਪ੍ਰਭਾਵ ਪੈਂਦਾ ਹੈ। ਉਸ ਵੇਲੇ ਸਰੀਰ ਤੇ ਵੀ ਪ੍ਰਭਾਵ ਬਣਦਾ ਆ। ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਪਾਗ। ਪਰ ਅੰਦਰ ਨਿਸ਼ਚਾ ਪੱਕਾ ਹੁੰਦਾ, ਕਾਂਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿਸ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿਦੂ ਖਾਏ। ਆਪਣੇ ਪਿੰਜਰ ਹੋਏ ਸਰੀਰ ਵੱਲੇ ਵੇਖ ਕੇ ਬਾਬਾ ਜੀ ਕਹਿ ਰਹੇ ਨੇ, ਹੇ ਬਿਰਹਾ, ਹੇ ਵਿਛੋੜੇ ਦਾ ਦੁੱਖ ਜਿਹੜਾ ਅਨੁਭਵ ਹੋਇਆ, ਬਿਰਹਾ ਜਿਹੜਾ ਅੰਦਰ ਪੈਦਾ ਹੋਇਆ ਹੈ, ਤੂੰ ਮੇਰੇ ਪਿੰਜਰੇ ਨੂੰ ਨਾ ਚੂੰਡ, ਪਿੰਜਰੇ ਨੂੰ ਨਾ ਚੂੰਡ, ਹੁਣ ਤੂੰ ਇਸ ਤਰ੍ਹਾਂ ਕਰ, ਅੰਦਰੋਂ ਉਡਾਰੀ ਮਾਰ ਜਾ, ਜਿਸ ਪਿੰਜਰੇ ਵਿੱਚ ਮੇਰਾ ਸੌ ਵਸਦਾ ਤੂੰ ਮਾਸ ਨਾ ਖਾ। ਇਸ ਤਰੀਕੇ ਨਾਲ ਸਰੀਰ ਸੁੱਕ ਗਿਆ, ਪਿੰਜਰ ਹੋ ਗਿਆ। ਪਰ ਗੁਰੂ ਪਿਆਰਿਓ, ਜਿਸ ਦਿਨ ਫਿਰ ਲਾਲ ਰੰਗ ਲੱਗ ਜਾਂਦਾ ਆ, ਉਸ ਵੇਲੇ ਫਿਰ ਮਹਿਮਾ ਅਪਰ ਅਪਾਰ ਹੋ ਜਾਂਦੀ ਹੈ। ਉਸ ਵੇਲੇ ਫਿਰ ਵੇਖ ਕਰਕੇ ਜਗਿਆਸੂ ਵੀ ਪੁੱਛਦੇ ਹਨ, ਲਾਲ ਚੋਲਨਾ ਤੈਂ ਤਨ ਸੋਇਆ, ਸੁਰਜਨ ਪਾਨੀ ਤਾਂ ਮਨ ਮੋਇਆ, ਕਵਨ ਬਨੀਰੀ ਤੇਰੀ ਲਾਲੀ, ਕਵਨ ਰੰਗ ਤੂੰ ਪਈ ਗੁਲਾਲੀ। ਚੋ ਚੂਹਾ ਨਾਮ ਦਾ ਗਾੜਾ ਰੰਗ ਚੜ ਜਾਂਦਾ ਹੈ, ਛਿੱਜੇ ਨਾ ਜਾਏ, ਬਿਮਾਰੀ ਨਹੀਂ ਉਹਨਾਂ ਨੂੰ ਕੋਈ ਲੱਗਦੀ ਹੈ, ਚੜ੍ਹਦੀ ਕਲਾ ਵਿੱਚ ਰਹਿੰਦੇ ਹਨ, ਕਿਛ ਭਉ ਨਾ ਵਿਆਪੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਵਿਆਪਦਾ ਨਹੀਂ, ਉਹ ਕਿਸੇ ਤੋਂ ਡਰਦੇ ਨਹੀਂ, ਉਹ ਬੜੇ ਨਿਰਭਉ ਹੋ ਜਾਂਦੇ ਹਨ, ਕਿਉਂਕਿ ਵਾਹਿਗੁਰੂ ਦਾ ਨਾਮ ਧੰਨ ਬੜਾ ਪਵਿੱਤਰ ਉਹਨਾਂ ਦੇ ਗੰਢ ਨਾਲ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦਾ ਰੰਗ ਐਸਾ ਵੇਖਣ ਨੂੰ ਮਿਲਦਾ ਸੀ, ਜਿਨ੍ਹਾਂ ਪ੍ਰੇਮੀਆਂ ਨੇ ਦਰਸ਼ਨ ਕੀਤੇ ਉਹ ਦੱਸਦੇ ਨੇ। ਔਰ ਦਿੱਲੀ ਜਿਹਨੂੰ ਸਿਆਸਤ ਦੀ ਕਿੱਲੀ ਆਖਿਆ ਜਾਂਦਾ, ਉਸ ਜਗ੍ਹਾ 'ਤੇ ਬਹੁਤ ਵੱਡੀ ਗਰਾਊਂਡ ਹੈ, ਨਹਿਰੂ ਪਾਰਕ, ਬਹੁਤ ਵੱਡੀ ਗਰਾਊਂਡ, ਉੱਥੇ ਬੜਾ ਤਗੜਾ ਇਕੱਠ ਹੋਇਆ ਸੀ। ਚਾਪਲੂਸੀ ਕਰਨ ਵਾਲੇ ਲੋਕਾਂ ਨੇ ਸਟੇਜ 'ਤੇ ਕਹਿ ਦਿੱਤਾ, ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਉੱਥੇ ਆਈ ਸੀ। ਚਾਪਲੂਸੀ ਕਰਨ ਵਾਲੇ ਕਹਿਣ ਲੱਗੇ, ਬੀਬੀ ਜੀ ਨੂੰ ਬੇਨਤੀ ਹੈ, ਪਹਿਲਾਂ ਜਿਹੜਾ ਮੁੰਡਾ ਆਪਣਾ ਪੰਜਾਬ ਦੇ ਵਿੱਚ ਉਹਨਾਂ ਮੰਗਿਆ ਰਿਸ਼ਤਾ ਕੀਤਾ ਆ, ਬੜੀ ਸਾਂਝ ਗਹਿਰੀ ਪਾਈ ਹੈ, ਇਸ ਕਰਕੇ ਦੂਜੇ ਲੜਕੇ ਦਾ ਵੀ ਰਿਸ਼ਤਾ ਉੱਥੇ ਹੀ ਕਰਨ, ਤਾਂ ਕਿ ਪੰਜਾਬ ਨਾਲ ਸਾਂਝ ਬਣੀ ਰਹੇ। ਉਹ ਜਿਸ ਵੇਲੇ ਇੰਦਰਾ ਗਾਂਧੀ ਜੀ ਬੋਲ ਕੇ ਉੱਥੋਂ ਤੁਰਨ ਲੱਗੀ, ਬਾਬਾ ਕਰਤਾਰ ਸਿੰਘ ਜੀ ਦਾ ਉਸ ਵੇਲੇ ਟਾਈਮ ਸੀ, ਉਹਨਾਂ ਉਸੇ ਵੇਲੇ ਬਾਅਦ 'ਚ ਬੋਲੇ, ਕਹਿੰਦੇ ਬੀਬੀ ਜੀ ਨੂੰ ਬੇਨਤੀ ਕਰਦੇ ਹਾਂ, ਸਾਡੇ ਵਿਚਾਰ ਥੋੜ੍ਹੇ ਜਿਹੇ ਸੁਣ ਕੇ ਜਾਣ। ਫਿਰ ਉਸ ਵੇਲੇ ਇਹ ਵੀ ਸਟੇਜ 'ਤੇ ਆਖਿਆ ਗਿਆ ਵੀ ਇਹ ਬਹੁਤ ਵੱਡੀ ਗੱਲ ਆ, ਪ੍ਰਧਾਨ ਮੰਤਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਦੇ ਉੱਤੇ ਇੱਥੇ ਸਜਦਾ ਕਰਨ ਆਏ ਨੇ, ਬਹੁਤ ਸਾਡੇ ਵਾਸਤੇ ਮਾਣ ਵਾਲੀ ਗੱਲ, ਵੱਡੀ ਗੱਲ। ਇਹ ਵੀ ਸਟੇਜ ਸੈਕਟਰੀ ਨੇ ਕਹਿ ਦਿੱਤਾ। ਮਹਾਂਪੁਰਸ਼ਾਂ ਨੇ ਸਭ ਤੋਂ ਪਹਿਲਾਂ ਆਖਿਆ, ਕਹਿੰਦੇ ਦਿੱਲੀ ਦਾ ਤਖ਼ਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਵਾਇਆ ਆ, ਜਿੰਨੇ ਇਹਨਾਂ ਦੇ ਸਰੀਰ 'ਤੇ ਰੋਮ ਆ, ਜੇ ਇੰਨੀ ਵਾਰਾਂ ਵੀ ਸਿਰ ਵੱਢ ਕੇ ਹਾਜ਼ਰ ਕਰ ਦੇਣ ਨਾ, ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਨਹੀਂ ਦੇ ਸਕਦੇ, ਇਹ ਕੋਈ ਸਹਾਨ ਨਹੀਂ ਕੀਤਾ ਇਹਨੇ ਇੱਥੇ ਆਉਣ ਦਾ। ਦੂਜਾ ਉਹ ਕਹਿਣ ਲੱਗੇ, ਰਾਜਪੂਤ ਲੋਕ ਧੀਆਂ ਦੇ ਡੋਲੇ ਦੇ ਕਰਕੇ ਮਿਲਦੇ ਰਹਿਣੇ, ਸਾਂਝਾ ਪਾਉਂਦੇ ਰਹਿਣੇ, ਪਰ ਕਹਿੰਦੇ ਗੁਰਸਿੱਖ ਐਸਾ ਨਹੀਂ ਕਰਦਾ, ਅੰਮ੍ਰਿਤਧਾਰੀ ਗੁਰਸਿੱਖ ਅੰਮ੍ਰਿਤਧਾਰੀ ਲੜਕੇ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰਦਾ ਹੈ, ਉਹ ਕਦੀ ਮੋਨੇ ਨਾਲ ਰਿਸ਼ਤਾ ਨਹੀਂ ਕਰਦਾ ਹੈ। ਅੰਮ੍ਰਿਤਧਾਰੀ ਗੁਰਸਿੱਖ ਆਪਣੀ ਲੜਕੀ ਦਾ ਰਿਸ਼ਤਾ ਜਦੋਂ ਕਿਸੇ ਮੋਨੇ ਨਾਲ ਕਰਦਾ, ਉਹ ਸੋਚਦਾ ਵੀ ਮੈਂ ਸੱਪ ਦੇ ਮੂੰਹ ਦੇ ਵਿੱਚ ਅੰਮ੍ਰਿਤ ਪਾਉਣ ਲੱਗਾ ਜਿਹੜਾ ਜ਼ਹਿਰ ਬਣ ਜਾਂਦਾ ਹੈ। ਇਹੋ ਜਿਹੇ ਨਿਰਭੈਤਾ ਵਾਲੇ ਬਚਨ ਕੀਤੇ। ਬਸ ਗੁਰੂ ਪਿਆਰਿਓ, ਉਸ ਦਿਨ ਹੀ ਦਿੱਲੀ ਦੀ ਟੱਕਰ ਟਕਸਾਲ ਦੇ ਨਾਲ ਆਰੰਭ ਹੋ ਗਈ। ਇਹ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ 'ਤੇ ਕਿਰਪਾ ਕਰਦੇ ਨੇ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਲੱਖ ਦਾ ਇਕੱਠ ਸੀ ਬੀੜ ਬਾਬਾ ਬੁੱਢਾ ਵਿਖੇ, ਇਸ ਤਰ੍ਹਾਂ ਆਪਣੇ ਦੋਵੇਂ ਹੱਥ ਉੱਪਰ ਕਰਕੇ ਕਹਿਣ ਲੱਗੇ ਕਿ ਅਸੀਂ ਐਲਾਨ ਕਰਦੇ ਹਾਂ, ਅਸੀਂ ਬਿਲਕੁਲ ਤਿਆਰ ਹਾਂ, ਸਰਕਾਰ ਜਦੋਂ ਮਰਜ਼ੀ ਸਾਨੂੰ ਹੱਥ ਕੜੀ ਲਾ ਲਵੇ। ਜਿਹਦੇ ਅੰਦਰ ਭਉ ਨਹੀਂ ਹੁੰਦਾ, ਉਹ ਬ੍ਰਹਮ ਗਿਆਨੀ ਹੁੰਦਾ। ਸਾਹ ਸੰਗਤ ਜੀ, ਹਜ਼ੂਰ ਫਰਮਾਉਂਦੇ, ਛਿੱਜੇ ਨਾ ਜਾਏ, ਕਿਛ ਭਉ ਨਾ ਵਿਆਪੇ, ਹਰ ਤਨ ਨਿਰਮਲ ਗਾਠੇ, ਅੰਤ ਕਾਲ ਪ੍ਰਭ ਭਏ ਸਹਾਈ, ਇਤ ਉਤਰ ਆਖਨ ਹਾਰੇ, ਪ੍ਰਾਨ ਮੀਤ ਹੀਤ ਧਨ ਮੇਰੇ, ਨਾਨਕ ਸਦ ਬਲਿਹਾਰੇ। ਅੰਤ ਵੇਲੇ ਪ੍ਰਭੂ ਜੀ ਮਦਦਗਾਰ ਹੁੰਦੇ ਹਨ, ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਰੱਖਿਆ ਕਰਦੇ ਨੇ। ਪ੍ਰਾਨ ਮੀਤ ਹੀਤ ਧਨ ਮੇਰੇ, ਉਹ ਮੇਰਾ ਹਿੱਤ ਆ, ਮੇਰਾ ਧਨ ਆ, ਮੇਰਾ ਪ੍ਰਾਨ ਮੀਤ ਹੈ, ਮੈਂ ਬਲਿਹਾਰ ਜਾਵਾਂ ਸਤਿਗੁਰੂ ਤੋਂ। ਜਿਵੇਂ ਸਰੀਰ ਦੀ ਰੱਖਿਆ ਪ੍ਰਾਣ ਕਰਦੇ ਨੇ, ਇਸ ਤਰ੍ਹਾਂ ਗੁਰਸਿੱਖ ਦੀ ਰੱਖਿਆ ਮੇਰੇ ਸਤਿਗੁਰੂ ਜੀ ਕਰਦੇ ਨੇ। ਗੁਰਸਿੱਖ ਰਾਖੇ ਗੁਰ ਗੋਪਾਲ, ਕਾਢ ਲਈਏ ਮਹਾਂ ਭਵਜਲ ਤੇ ਆਪਣੀ ਨਜ਼ਰ ਨਿਹਾਲ। ਪਿਆਰੀ ਸਾਧ ਸੰਗਤ ਜੀ, ਵਿਚਾਰ ਕਰਦਿਆਂ ਜਿੰਨੀਆਂ ਵੀ ਭੁੱਲਾਂ ਹੋਈਆਂ ਮੁਆਫ਼ੀ ਦਿਓ। ਆਓ ਆਪਾਂ ਭਾਈ ਮੱਖਣ ਸਿੰਘ ਜੋ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਗੁਰਮੁਖ ਪਿਆਰੇ, ਉਹਨਾਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।